ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨੀ ਸੈਭੰ ਗੁਰਪ੍ਰਸਾਦ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਲਾ ਗਰ ਬੇਰੇ ਹੈ ਭਯੰਗਾ, ਇੱਖ ਅੰਮ੍ਰਿਤ ਬਸੇ ਇੱਕ ਸੰਗਾ। ਜ਼ਹਿਰ ਤੇ ਅੰਮ੍ਰਿਤ ਦੀ ਦੂਰੀ ਨਹੀਂ ਹੈ, ਜਾਂ ਇੰਜ ਕਹਿ ਲਓ ਜੋ ਜ਼ਹਿਰ ਹੈ ਅੰਮ੍ਰਿਤ ਹੋ ਸਕਦਾ, ਜੋ ਅੰਮ੍ਰਿਤ ਹੈ ਜ਼ਹਿਰ ਹੋ ਸਕਦਾ। ਇੱਕ ਅੰਮ੍ਰਿਤ ਬਸੇ ਇੱਕ ਸੰਗਾ, ਇੱਕੋ ਹੀ ਇੱਕ ਥਾਂ ਤੇ ਦੋਵੇਂ ਕਿਸ ਤਰ੍ਹਾਂ ਰਹਿ ਸਕਦੇ? ਦੋਵੇਂ ਇੱਕ ਥਾਂ ਤੇ ਨੇ। ਅੰਗੂਰਾਂ ਦਾ ਰਸ, ਗੰਨੇ ਦਾ ਰਸ ਅੰਮ੍ਰਿਤ ਹੈ, ਅੰਮ੍ਰਿਤ ਹੈ, ਪਰ ਤਰਕਾ ਲਈਏ ਤਾਂ ਸ਼ਰਾਬ ਬਣ ਗਈ, ਤਾਂ ਜ਼ਹਿਰ ਬਣ ਗਈ। ਜ਼ਹਿਰ ਕੌੜੀ ਆਉਂਦੀ ਹੈ, ਅੰਗੂਰ ਕੌੜੇ ਹੋ ਗਏ, ਸੰਤਰੇ ਕੌੜੇ ਹੋ ਗਏ, ਗੁੜ ਕੌੜਾ ਹੋ ਗਿਆ, ਖਜੂਰਾਂ ਕੌੜੀਆਂ ਹੋ ਗਈਆਂ, ਸ਼ਰਾਬ ਬਣ ਗਈਆਂ। ਹੁਣੇ ਤੇ ਅੰਮ੍ਰਿਤ ਸਨ, ਹੁਣ ਜ਼ਹਿਰ ਹੋ ਗਈਆਂ। ਹੁਣੇ ਤੇ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰ ਰਹੀਆਂ ਸਨ ਇਹ ਖਜੂਰਾਂ, ਇਹ ਸੰਤਰੇ, ਇਹ ਅੰਗੂਰ, ਇਹ ਸ਼ੱਕਰ, ਇਹ ਗੁੜ, ਹੁਣ ਜ਼ਹਿਰ ਬਣ ਗਈ ਹੈ, ਜ਼ਿੰਦਗੀ ਨੂੰ ਤਬਾਹ ਕਰ ਰਹੀ, ਬਰਬਾਦ ਕਰ ਰਹੀ ਹੈ। ਸੰਖਿਆ ਜ਼ਹਿਰ ਹੈ, ਪੱਥਰ ਹੀ ਆਉਂਦਾ ਸੰਖਿਆ, ਜ਼ਹਿਰ ਹੈ। ਵੈਦ ਲੋਕ, ਹਕੀਮ ਲੋਕ ਇਹਨੂੰ ਮਾਰ ਕੇ ਕੁਸ਼ਤਾ ਬਣਾ ਲੈਂਦੇ ਨੇ। ਅੰਮ੍ਰਿਤ ਹਜ਼ਾਰਾਂ ਬਿਮਾਰੀਆਂ ਚ ਕੰਮ ਆਉਂਦਾ, ਸੱਪ ਦੀ ਜ਼ਹਿਰ ਹਜ਼ਾਰਾਂ ਬਿਮਾਰੀਆਂ ਚ ਕੰਮ ਆਉਂਦਾ, ਜ਼ਹਿਰ ਹੈ। ਢੰਗ ਨਾਲ ਵਰਤੋਂ ਕੀਤੀ ਗਈ ਅੰਮ੍ਰਿਤ, ਅੰਮ੍ਰਿਤ ਹੈ, ਗਲਤ ਵਰਤੋਂ ਕੀਤੀ ਗਈ ਜ਼ਹਿਰ। ਮੈਂ ਤੇ ਇਸਦਾ ਇੱਕ ਪ੍ਰਤੱਖ ਰੂਪ ਵੀ ਦੇਖਿਆ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਚੇਤੇ ਆ ਜਾਂਦਾ। ਜੈਪੁਰ ਵਿੱਚ ਗਲਾ ਬੈਠ ਗਿਆ ਮੇਰਾ, ਤੇ ਮੈਂ ਗਿਆਨੀ ਹਰਨਾਮ ਸਿੰਘ ਚਾਕਰ ਕਥਾ ਵਾਚਕ ਬੜੇ ਹੁਣ ਵੀ ਨੇ, ਬਹੁਤ ਅੱਛਾ ਉਹਨਾਂ ਦਾ ਅਨੁਭਵ ਹੈ, ਬਜ਼ੁਰਗ ਨੇ। ਮੈਂ ਉਹਨਾਂ ਨੂੰ ਕਿਹਾ, ਅੱਜ ਰਾਤ ਤੁਸੀਂ ਹਾਜ਼ਰੀ ਭਰਨੀ, ਮੈਂ ਨਹੀਂ ਭਰ ਸਕਦਾ। ਮੈਂ ਕਿਹਾ ਗਲਾ ਹੀ ਰਹਿ ਗਿਆ ਮੇਰਾ, ਵਿਸਾਖੀ ਦਾ ਦਿਨ ਸੀ, ਦੋ ਚਾਰ ਅਸਥਾਨਾਂ 'ਤੇ ਹਾਜ਼ਰੀ ਭਰ ਕੇ ਆਏ ਅਤੇ ਗਰਮੀ, ਗਲਾ ਗਰਮ ਸਰਦ ਹੋ ਗਿਆ, ਗਰਮੀ ਦੇ ਸਤਾਏ ਹੋਏ, ਲੂ ਚੱਲ ਰਹੀ ਸੀ ਰਾਜਸਥਾਨ ਦੀ, ਠੰਡਾ ਪਾਣੀ ਪੀ ਲਿਆ ਗਰਮ ਸਰਦ। ਮੈਨੂੰ ਕਹਿਣ ਲੱਗੇ, ਮਸਕੀਨ ਜੀ ਰਾਤ ਵਿੱਚ ਅਜੇ ਬੜਾ ਟਾਈਮ ਪਿਆ, ਮੈਂ ਤੁਹਾਨੂੰ ਦਵਾਈ ਦੇਣਾ, ਠੀਕ ਹੋ ਜਾਓ। ਚਾਵਲ ਦੇ ਦਾਣੇ ਜਿਤਨੀ ਦਵਾਈ ਲਿਆਇਆ, ਚਾਹ ਦਾ ਕੱਪ ਅੱਗੋਂ ਰੱਖਿਆ, ਕਹਿਣ ਲੱਗੇ ਜਲਦੀ ਜਲਦੀ ਛੱਕ ਜਾਓ, ਦੋ ਘੰਟੇ ਆਰਾਮ ਕਰ ਲਓ, ਰਾਤ ਵਿੱਚ ਅਜੇ ਬੜੀ ਦੇਰ ਪਈ ਹੈ। ਮੈਂ ਕਿਹਾ ਮਿੱਤਰਾ ਮੈਂ ਖਾ ਤੇ ਲੈਂਦਾ, ਪਰ ਮੈਨੂੰ ਦੱਸ ਕੇ ਕੀ ਹੈ? ਕਹਿੰਦਾ ਸੰਖਿਆ ਔਰ ਕੀ ਹੈ, ਸੰਖਿਆ। ਹੱਦ ਹੋ ਗਈ, ਚੰਗੇ ਤੇਰੇ ਮਹਿਮਾਨ ਬਣਿਆ, ਸਾਨੂੰ ਸੰਖਿਆ ਖਿਲਾਉਣ ਲੱਗਾ, ਜ਼ਹਿਰ ਖਿਲਾਉਣ ਲੱਗਾ। ਕਹਿੰਦਾ ਨਹੀਂ, ਹੈ ਸੰਖਿਆ, ਪਰ ਮੈਂ ਕੁਛ ਤਾਂ ਬਣਾ ਦਿੱਤਾ, ਮਾਰ ਲਿਆ ਕੁਛ ਤਾਂ, ਤੁਸੀਂ ਲੈ ਲਓ। ਮੈਂ ਕਿਹਾ ਲੈਣ ਦੇ ਚ ਮੈਨੂੰ ਇਤਰਾਜ਼ ਨੇ, ਮੈਂ ਤੁਹਾਡੇ ਤੇ ਸ਼ੱਕ ਵੀ ਨਹੀਂ ਕਰ ਰਿਹਾ, ਪਰ ਮੈਨੂੰ ਹੈਰਾਨਗੀ, ਜ਼ਹਿਰ ਖਾ ਲਈ ਮੈਂ, ਮੈਂ ਕਰਾਮਾਤ ਦੇਖੀ, ਨਸਾਂ ਖੁੱਲ ਗਈ। ਸ਼ਾਮ ਨੂੰ ਇਤਨਾ ਹੋਇਆ, ਮੈਂ ਘੰਟਾ ਹਾਜ਼ਰੀ ਭਰ ਲਈ। ਮੈਂ ਕਿਹਾ ਹੱਦ ਹੋ ਗਈ, ਜ਼ਹਿਰ ਅੰਮ੍ਰਿਤ ਹੋ ਗਈ, ਗਲਤ ਵਰਤੋਂ ਹੋਵੇ ਅੰਮ੍ਰਿਤ ਜ਼ਹਿਰ ਬਣ ਜਾਂਦਾ, ਸਹੀ ਵਰਤੋਂ ਹੋਵੇ ਜ਼ਹਿਰ ਅੰਮ੍ਰਿਤ ਬਣ ਜਾਂਦਾ। ਇਹਨੂੰ ਮਹਾਨ ਦਾਰਸ਼ਨਿਕ ਉਰਦੂ ਦਾ ਹੋ ਗੁਜ਼ਰਿਆ, ਚੋਟੀ ਦਾ ਸ਼ਾਇਰ, ਜੈਸੇ ਸੰਤ ਕਵੀ ਸਨ, ਪੰਜਾਬੀ ਦੇ ਭਾਈ ਵੀਰ ਸਿੰਘ, ਜੈਸੇ ਸੰਤ ਕਵੀ ਹੋਇਆ ਹਿੰਦੀ ਬੰਗਾਲੀ ਦਾ ਡਾਕਟਰ ਰਵਿੰਦਰ ਨਾਥ ਟੈਗੋਰ, ਇਸ ਤਰ੍ਹਾਂ ਸੰਤ ਕਵੀ ਹੈ ਉਰਦੂ ਤੇ ਫਾਰਸੀ ਦਾ ਡਾਕਟਰ ਮੁਹੰਮਦ ਇਕਬਾਲ। ਭਾਸ਼ਾ ਅਲੱਗ ਅਲੱਗ ਹੈ। ਇਹ ਕਹਿੰਦਾ ਹੈ ਜੋ ਜ਼ਹਿਰ ਹਲਾ ਹਲ ਹੈ ਵੋ ਵਹੀ ਅੰਮ੍ਰਿਤ ਹੈ ਨਾਦਾਂ, ਡਾਕਟਰ ਮੁਹੰਮਦ ਇਕਬਾਲ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ, ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਜੇ ਢੰਗ ਨਹੀਂ ਆਇਆ ਤੇ ਜ਼ਹਿਰ ਹੈ। ਜੀਣ ਦਾ ਢੰਗ ਤੈਨੂੰ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਜ਼ਹਿਰ ਹੈ। ਵਰਤਣ ਦਾ ਢੰਗ ਜੇ ਤੈਨੂੰ ਆ ਗਿਆ ਤਾਂ ਪਦਾਰਥ ਅੰਮ੍ਰਿਤ ਨੇ, ਜੇ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਵਰਤਣ ਦਾ ਢੰਗ ਤੈਨੂੰ ਆ ਗਿਆ ਤਾਂ ਧਨ ਵੀ ਅੰਮ੍ਰਿਤ ਹੈ, ਵਰਤਣ ਦਾ ਢੰਗ ਨਹੀਂ ਆਇਆ ਤਾਂ ਧਨ ਵੀ ਜ਼ਹਿਰ ਹੈ। ਇਹ ਵੀ ਮੈਂ ਅਰਜ਼ ਕਰਦਾ, ਮਨੁੱਖ ਧਨ ਦੀ ਵਰਤੋਂ ਕਰ ਸਕਦਾ, ਜੀਵਨ ਦੀ ਗਲਤੋਂ ਵਰਤ ਕਰੋ ਜੋ ਹੈ ਗਲਤ ਵਰਤੋਂ ਕਰ ਸਕਦਾ, ਤੂੰ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰਦਾ ਉਹ ਕਿਸੇ ਚੀਜ਼ ਦੀ ਵੀ ਸਹੀ ਵਰਤੋਂ ਨਹੀਂ ਕਰ ਸਕਦਾ। ਜਿਹਨੇ ਜੀਵਨ ਨੂੰ ਹੀ ਗਲਤ ਵਰਤ ਲਿਆ ਉਹ ਸ਼ਾਇਦ ਗੁਰਬਾਣੀ ਦੀ ਵੀ ਗਲਤ ਵਰਤੋਂ ਕਰੇ, ਉਹਦੇ ਗਲਤ ਅਰਥ ਕਰੇ, ਅਨਰਥ ਕਰੇ। ਉਹ ਸ਼ਾਇਦ ਗੁਰੂ ਦੇ ਬਾਣੇ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਗੁਰਦੁਆਰਿਆਂ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਧਰਮ ਦੀ ਵੀ ਗਲਤ ਵਰਤੋਂ ਕਰੇ। ਇੱਕ ਦਫਾ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰੇਗਾ ਗਲਤ ਹਰ ਚੀਜ਼ ਦੀ ਗਲਤ ਵਰਤੋਂ ਕਰੇਗਾ, ਜਿਸਨੇ ਜੀਵਨ ਦੀ ਸਹੀ ਵਰਤੋਂ ਕੀਤੀ ਕਿਸੇ ਚੀਜ਼ ਦੀ ਵੀ ਗਲਤ ਵਰਤੋਂ ਨਹੀਂ ਕਰ ਸਕਦਾ। ਗਲਤ ਵਰਤੋਂ ਹਰ ਚੀਜ਼ ਜ਼ਹਿਰ ਬਣਦੀ ਜਾਏਗੀ, ਸਹੀ ਵਰਤੋਂ ਹਰ ਚੀਜ਼ ਅੰਮ੍ਰਿਤ ਬਣਦੀ ਜਾਏਗੀ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਭਗਤ ਰਵਿਦਾਸ ਜੀ ਦਾ ਪਦਾ ਗੁਜਰੀ ਦੇ ਚ, ਗੁਜਰੀ ਸ਼੍ਰੀ ਰਵਿਦਾਸ ਜੀ। ਮਹਿਲਾ ਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਇਹਦੇ ਇੱਕੋ ਹੀ ਥਾਂ ਤੇ ਨੇ, ਕੋਈ ਅੰਮ੍ਰਿਤ ਤੋਂ ਜ਼ਹਿਰ ਦੂਰ ਨਹੀਂ, ਕੋਈ ਜ਼ਹਿਰ ਤੋਂ ਅੰਮ੍ਰਿਤ ਦੂਰ ਨਹੀਂ। ਜ਼ਿੰਦਗੀ ਜ਼ਹਿਰ ਵੀ ਹੈ, ਜ਼ਿੰਦਗੀ ਅੰਮ੍ਰਿਤ ਵੀ ਹੈ। ਪਦਾਰਥ ਜ਼ਹਿਰ ਵੀ ਨੇ, ਪਦਾਰਥ ਅੰਮ੍ਰਿਤ ਵੀ ਹੈ। ਜ਼ਹਿਰ ਬਣਾ ਲਿਆ ਕਈਆਂ ਨੇ ਆਪਣੇ ਪਰਿਵਾਰ ਨੂੰ, ਨਰਕ ਦਾ ਅਖਾੜਾ ਬਣਾ ਲਿਆ ਘਰ, ਹੋਰ ਕੀ ਹੈ। ਪਰ ਕਈਆਂ ਨੇ ਅੰਮ੍ਰਿਤ ਬਣਾਇਆ, ਸਵਰਗ ਬਣਾ ਲਿਆ। ਸਵਰਗ ਦੀ ਵਿਆਖਿਆ ਇੰਜ ਕਰਦੇ ਨੇ ਸਾਰ ਕਿਤਾਬਲੀ ਦੇ ਕਰਤਾ, ਆਗਿਆਕਾਰੀ ਸੁਖ ਹੋ ਸੁਤ ਹੋ, ਅਰ ਮਿਠ ਬੋਲੀ ਨਾਰ, ਧਨ ਆਪਣੇ ਸੰਤੋਖ ਮੰਨੀਏ ਚਾਰ, ਸੁਰਗ ਸੰਸਾਰ। ਔਲਾਦ ਬੜੀ ਨੇਕ ਹੈ, ਪਤੀ ਪਤਨੀ ਦੋਵੇਂ ਹਮ ਖਿਆਲ ਨੇ, ਉਪਜੀਵਿਕਾ ਚਲਾਉਣ ਵਾਸਤੇ ਧਨ ਵੀ ਹੈ ਤੇ ਮਨ ਦੇ ਸੰਤੋਖ ਵੀ ਹੈ, ਹੋਰ ਕੀ ਸਵਰਗ ਆਉਂਦਾ। ਸਵਰਗ ਹੈ, ਹੋਰ ਕੀ ਸਵਰਗ ਆਉਂਦਾ, ਹੋਰ ਕਿਹੜੇ ਸਵਰਗ ਦੇ ਜਾਣਾ। ਬੱਚੇ ਸਾਰੇ ਹੀ ਨਾਲਾਇਕ, ਸਾਰੇ ਹੀ ਗਲਤ। ਇਤਨੀ ਗਲਤੀ ਸਪਸ਼ਟ ਹੈ, ਮਨੁੱਖ ਨੇ ਪਸ਼ੂ ਪੰਖੀਆਂ ਤੇ ਬੜੀ ਮਿਹਨਤ ਕੀਤੀ ਹੈ ਤੇ ਪਹਿਲੇ ਨਾਲੋਂ ਚੰਗੇ ਪੈਦਾ ਹੋ ਰਹੇ ਨੇ, ਪਹਿਲੇ ਨਾਲੋਂ ਵਧੀਆ ਗਊਆਂ ਪੈਦਾ ਹੋ ਰਹੀਆਂ ਨੇ, ਪਹਿਲੇ ਨਾਲੋਂ ਵਧੀਆ ਸੂਅਰ ਮਨੁੱਖ ਨੇ ਪੈਦਾ ਕਰ ਲੈਣ, ਚੰਗੀ ਨਸਲ ਦੇ। ਪਹਿਲੇ ਨਾਲੋਂ ਵਧੀਆ ਫੁੱਲ ਪੈਦਾ ਹੋ ਰਹੇ ਨੇ, ਪਹਿਲੇ ਨਾਲੋਂ ਵਧੀਆ ਅੰਨ ਪੈਦਾ ਹੋ ਰਿਹਾ, ਪਹਿਲੇ ਨਾਲੋਂ ਅੱਛੇ ਫਲ ਪੈਦਾ ਹੋਏ ਨੇ, ਜ਼ਿਆਦਾ ਫਲ ਪੈਦਾ ਹੋ ਰਹੇ ਨੇ, ਵਧੀਆ ਪੈਦਾ ਹੋ ਰਹੇ ਨੇ, ਪਹਿਲੇ ਨਾਲੋਂ ਭੈੜੇ ਮਨੁੱਖ ਪੈਦਾ ਹੋ ਰਹੇ। ਬੰਦੇ ਨੇ ਫੁੱਲਾਂ ਤੇ ਮਿਹਨਤ ਕੀਤੀ, ਫਲਾਂ ਤੇ ਕੀਤੀ, ਪਸ਼ੂਆਂ ਤੇ ਕੀਤੀ, ਘੋੜਿਆਂ ਤੇ ਕੀਤੀ। ਮੈਂ ਦਿੱਲੀ 'ਚ ਇੱਕ ਘੋੜਾ ਦੇਖਿਆ, ਮੈਰੋਲੀ ਫਾਰਮ ਦੇ, ਸਿੰਘ ਦਾ ਫਾਰਮ ਹੈ, ਗੁਰਮੁਖ ਹੈ। ਕਹਿੰਦੇ ਗਿਆਨੀ ਜੀ ਇਸ ਘੋੜੇ ਦੀ ਕੀਮਤ 18 ਲੱਖ ਤੇ ਲੱਗ ਚੁੱਕੀ ਹੈ, ਆਪਾਂ ਦੇਣਾ ਨਹੀਂ, ਇਹ ਘੋੜਾ 18 ਲੱਖ ਦਾ। ਕਹਿੰਦੇ ਨੇ ਇੰਗਲੈਂਡ ਤੋਂ ਆਏ ਸਨ ਖਰੀਦਦਾਰ, ਦੇਸ਼ ਦੇ ਵਾਸਤੇ ਤਿਆਰ ਕੀਤਾ ਹੋਇਆ, ਆਪਾਂ ਨਹੀਂ ਦਿੱਤਾ, 18 ਲੱਖ ਦੇ ਤੇ ਦਿੱਤਾ ਨਹੀਂ, ਹੋਰ ਪਤਾ ਨਹੀਂ ਕਿਤਨੇ ਦਾ ਵਿਕੇਗਾ। ਮਨੁੱਖ ਨੇ ਘੋੜਿਆਂ ਤੇ ਮਿਹਨਤ ਕੀਤੀ ਹੈ, ਚੰਗੀਆਂ ਨਸਲਾਂ ਪੈਦਾ ਕਰ ਲਈਆਂ, ਚੰਗੀਆਂ ਗਊਆਂ ਪੈਦਾ ਕਰ ਲਈਆਂ, ਚੰਗੇ ਫੁੱਲ ਪੈਦਾ ਹੋ ਗਏ, ਚੰਗੇ ਫਲ ਪੈਦਾ ਹੋ ਗਏ। ਰੂਹੇ ਜ਼ਮੀਨ 'ਚ ਅਗਰ ਕੋਈ ਭੈੜਾ ਪੈਦਾ ਹੋ ਰਿਹਾ ਤਾਂ ਬੰਦਾ ਹੀ ਭੈੜਾ ਹੋ ਰਿਹਾ, ਮਾਂ ਬਾਪ ਨੇ ਮਿਹਨਤ ਹੀ ਨਹੀਂ ਕੀਤੀ। धर्म दे पक्षों विचार दे पक्षों बाबा पृथ्वी चंद राम राय माड़े नहीं सन। ये भी मैं अर्ज कर दिया। सिद्ध पुरुष सी राम राय 72 करामातां दिखाइया, औरंगजेब झुक गया। हैं करामात अपने शरीर दे चों आत्मा कढ के दूसरे दे शरीर दे च भी पा लेंदा सी। राम राय खेड मामूली नहीं सी। राम राय दी अजे भी काफी सिखी है यूपी दे च। बड़े स्कूल ने देहरादून मुरादाबाद नजीफाबाद हरिद्वार दा इलाका। राम राय दी उम्मत काफी है। राम राय है सिद्ध पुरुष सी पर सिद्धियां दिखाइया अपनी पूजा वधाण वास्ते अहंकार आ जांदा है। गुरु हर राय साहब ने कह दिता इस नूं मोह नहीं लाणा। पृथ्वी चंद भी करामाती सी और जहांगीर नूं काबू कीता होया सी ते जहांगीर ने पृथ्वी चंद नूं काबू कीता सी गुरु घर नूं दुफेड़ करन वास्ते। सिद्ध पुरुष सी पर स्वार्थ पैदा हो गया। गुरु घर विच औलाद ते चंगी पैदा हुई पर स्वार्थ पैदा हो गया। टकराव होया। बजनीक सी दुराचारी नहीं सी चोर नहीं सी अयार नहीं सी। बजनीक सी पर हंकार इतना पैदा हो गया कि अपने छोटे बिरा नूं अपने तो वड्डा मनना औखा हो गया। बस इत छोटा मैं तो गुरु अर्जन मैं अपना मस्तक किस तरह रख दिया। यही राम राय नूं चिड़ हो गई है। 5 साल का बालक 5.5 साल का गुरु हर कृष्ण इसके कदम कदमां ते मैं अपना सिर रखा मैं नहीं रखता। सिद्ध पुरुष ये ख्याल आ गया। हालांकि कौन दसे गुरु तो एक जोत है एक फिलसफा एक ज्ञान है। सूझ समझ ते सिद्धियां राम राय कोल भी सन। जैसे दुर्वासा सिद्ध पुरुष सी अपनी सारी सिद्धि की गलत वरतों की कृष्ण की कुल नूं शराप दे बैठा उंजते ऋषि सी उंजते पृथ्वी चंद राम राय महान सन। स्वार्थ पैदा हो गया। स्वार्थ करके अनर्थ पैदा उन्होंने जो है कर दिता। उंज औलाद माड़ी नहीं ये भी मैर्ज कर दिया। मनुख ने मेहनत बड़ी कीती है फुल्लां ते फल्लां ते पशुआं ते मनुख ने मनुख ते मेहनत ही नहीं कीती। बंजर जमीना दे गुलाब दे फुल नहीं पैदा होंदे। प्रहलाद ते ध्रुव गुस्ताखी माफ दुराचारियां दे घर च या जिन्हां मां बाप ने मेहनत नहीं कीती। मेहनत कीती है धन कमाण दे च मेहनत कीती है पदार्थ इकट्ठे करन दे च मेहनत कीती है सोना मकान बनाने दे च मेहनत कीती नहीं। औलाद सोहनी बने चंगी बने महान बने। हालांकि बुढ़ेपे का सहारा उ बनती है जो महान औलाद है। औलाद नूं मनुख ने गवाया है सिर्फ धन नूं बचाया है तो फिर औलाद दा हुण रोना पिटना कड़ी केड़ी गल। असली धन औलाद है उसते मेहनत चाहिए है समा चाहिए है वक्त चाहिए है। यूरोप की नकल करांगे औलाद हथों निकल जाएगी। वो कहिंदे धन बचाओ औलाद जांदी है जान दो गल खत्म। और यही कारण है कि सारा यूरोप अमेरिका भ्रष्ट होता जा रहा है। परिवारक जिंदगी खेरू खेरू हो गई। एवें नहीं दार्शनिक कहिंदे मकान दिखाई देंदे ने घर नहीं दिखाई देंदे। घर ते ओह वसदा रस्ता होवे ते घर ओही वसदा रस्ता हो सकदा है जो घर वाली होवे। स्त्री घर दी है पुरुष बाहर दा है। स्त्री भी बाहर दी हो गई पुरुष भी बाहर दा हो गया तो फिर ते मकान रह जाणगे घर थोड़ी रहेगा। बच्चे कौन सांभेगा बच्चे धन ने इस धन की कौन रक्षा करेगा। इन्हों ममता कौन देगा अगर ममता दे साए थले पले नहीं इस शराफत दे मुजस्मे नहीं हो सकते इन्हों गुरमत नहीं पैदा होगी। खैर इतने सुते स्वभावक जो है गल आ गई। शक्ति है मनुख दे कोल जहर बनेगी अमृत बनेगी। बिख अमृत बसे एक संगा उसी शक्ति का नाम है काम। और कोई शक्ति नहीं है मनुख दे कोल यही है भोजन छकदे हां शरीर दे शक्ति बनदी है जितनी शरीर नू लोड आउंदी है वो शरीर दे खर्च आउंदी है जो अदक आउंदी है वो काम बनदी है उस दा की माव तुसी आखोगे मैं किस विषय नू छोया गुरु नानक दा शब्द ना आउंदा मैं नहीं सुणा कल कलवाली काम मद मनवा पीवण हार क्रोध कटोरी मौ भरी पिलावा अहंकार मजलस कूड़े लबदी पीपी होए क्वार जे क्रोध ते व्याख्या कीती जा सकदी है लोभ ते कीती जा सकदी है अहंकार ते कीती जा सकदी है मोदियां भी धजियां उड़ाइयां जा सकदियां सिर्फ इक्को ही विषय जिसकी चर्चा नहीं होगी तो जिंदगी भ्रष्ट हो जाएगी नहीं होगी तो मनुख अज्ञानी रह जाएगा ना समझ रह जाएगा ये भी मैं अर्ज कर दिया भारत विच एक ऋषि होया ऋषि वात सायन उन्हों ऋषि कहंदे ने संत कहंदे ने और संत सी तुसी आखोगे उसने केड़ा शास्त्र लिखया है उसने केड़ा धर्म ग्रंथ लिखया है उन्हें लिखया काम सूरत सूत्र काम सूत्र काम दा ज्ञान और फिर दावे नाल कहंदा जिन्हों काम दा ज्ञान नहीं उन्हों राम दा ज्ञान नहीं है फिर दावे नाल कहंदा जो काम रस तो उच्चा नहीं उठे और नाम रस तक पहुंच भी नहीं सकता वो इंज भी कहंदा जीवन दिच क्रोध है क्रोध नू समझो मन दिच लोभ है लोभ नू समझो जीवन दिच काम है काम नू समझो जानो भारत दिच दो चार मंदिर ने और कम से कम 5-7 दफा मेनू देखने का मौका मिले 5-7 दफा इस वास्ते के जबलपुर महोबा महू ते सागर जद भी मैं जाना तो रस्ते खजुराहो तो लंघना पैंदा बाई रोड खजुराहे दे मंदिर कोई 200 एकड़ दे जमीन दे 18 मंदिर बने हुए ने आले दुआले एक निक्का जिहा कस्बा है उस कस्बे दा नाम खजुराहा है तो मंदिरां दा नाम भी पै गया खजुराहे दे मंदिर कस्बा ते सिर्फ 3,000 दी आबादी दा है पर बहुत अच्छी एयरपोर्ट उत्थे बनी हुई है 2 फ्लाइटां डेली बॉम्बे तो आउंदियां ने 2 दिल्ली तो पहुंचदियां ने कलकत्ते तो आउंदियां डेली 100-150 बसां रोज पहुंचदियां ने बड़ा सोहना बस स्टैंड बनया है बड़े बड़े शहरां च नहीं बनया है एयरपोर्ट अजे इंडिया च वड्डे वड्डे शहरां च भी सब जगह नहीं इस कस्बे च बनी हुई है सैकड़े कारां टैक्सियां भी पहुंचदियां अद्धे हिंदुस्तानी ते अद्धे फॉरनर टूरिस्ट हजारां दी तादाद च रोज पहुंचदे ने इन्हां मंदरां नूं देखण खजुरा भारत सरकार दा जो टूरिज्म दा महकमा है उन्हां दी रिपोर्ट है अद्धी आमदन टूरिस्टां दी सानूं इत्थों ही आउंदी है खजुराहे तों आउंदी है फाइव स्टार होटल ने उत्थे कम से कम 9-3,000 बंदियां दी आबादी दा कस्बा 9 फाइव स्टार होटल ने वड्डे वड्डे ते छोटे छोटे कितने नौ ते गिणती ने ढाबे बड़े आबादी कुछ भी नहीं लेकिन भीड़ इतनी रोज आउंदी है एक रात ठहरे 2 रात ठहरे वापस आवाजाही बनी रहती है सारे जहाज रोज भरे हुए आउंदे ने कलकत्ते तो दिल्ली तो बॉम्बे तो रस्ते हर शहर चो चुकदे सवारियां नू लैंदे ने कारां आउंदियां बसां आउंदियां इन्हां मंदरां बारे मैं पढ़िया और एक महात्मा गांधी दी रिपोर्ट भी मैं पढ़ी सी ये जड़े मंदिर ने इन्हां नू मिट्टी नाल दब दो ये भारत दी अश्लीलता नू प्रगट करदे ने दब दो ना मंदिर सनातनी ने की अश्लीलता प्रगट करदे ने चारों पासे मंदिरां दी दीवारां ते काम दीआं मूर्तियां ने और कुछ भी नहीं बस यही दुनिया देख अज भी یہ 18 مندر نے 200 ایکڑ زمین دے. ایک مندر اڑیسا دے چاہے کونارک وہ بھی سیم اسی طرح پہ بھی داس نے دیکھے بھوبنیشور جاندے ہیں کٹک جاندے ہیں تھوڑی جہاں اس دی جھلک جگن ناتھ پوری دے چھ بھی ہے. پہلی دفعہ جد میں اس کونارک کھجوراہا تے جگن ناتھ پوری نو ویکھیا حیران ہو گیا کہ کیسے لوگ نے مندر نے آخر بنائے نے کہندے نے سادھواں نے بنائے نے عام کلاکاراں نے نہیں بنائے سنتاں نے بنائے سادھواں نے. جس طرح ایلورا اجنتا دیا گفاواں بودھ بھکشواں نے بنائی یہ مندر سادھواں نے بنائے کی بنائے نے حیرانگی ہے. انہاں مندراں دے اج پوجا پاٹھ نہیں رہ گیا اج صرف ٹورسٹ بھیڑ انہاں دی اور ٹورسٹ مندر دے اندر کٹ جاندے نے باہروں ہی دیکھتے رہتے ہیں کیونکہ اندر صرف شیو دی مورتی آندی ہے یا رام دی یا کرشن دی بس اور کچھ نہیں لیکن باہر ساریاں کام دیاں مورتیاں مندر نو لوکی باروں باروں دیکھتے ہیں. حیرانگی ہوئی مینو ایک ہی ہو گیا سی پرانے رشی منیا ایک ہی کیتا ہے نا مندر اور پھر کونارک دا مندر جگن ناتھ پوری دا مندر انہاں مندراں دے گرو بابا جی گئے نے گرو نانک دے جگن ناتھ پوری گئے نے کونارک گئے نے یادگاری استھان بھی بنے ہوئے ہیں یہ بھی میں عرض کر دوں. ستگوراں دے وقت انہاں مندراں چ پوجا پاٹھ چلدا سی اج جگن ناتھ پوری چ ہے پوجا پاٹھ تھوڑا بہت کونارک دے چ بھی ہے لیکن کھجوراہے چ نہیں رہ گیا. ہزاراں دی بھیڑ روز آوندی ہے روز جاندی ہے مورتیاں کام دیاں سٹڈی کردیاں کردیاں کچھ گل میرے سامنے آئی. زندگی ایک مندر ہے شریر دے تل تے تے کام ہی کام ہے باہر مورتی تے کام دیے اندر رام ہے نو ند امرت پرب کا نام دیہی میں اس کا بسرام اندر رام ہے باہر کام ہے. وہ جڑا اندر نام ہے وہ سیدھا پرماتما تو آیا ہے یہ جڑی کایا ہے آئی کام تو ہے یہ آئی کام تو ہے تو کایا دے روم روم دے چ کام ہے اندر چیتنا دے روم روم دے چ رام ہے نو ند امرت پرب کا نام دیہی میں اس کا بسرام. اگر کام دی بناوٹ ہے شریر تے کام خاک ہے کام ہی خاک ہو جائے گا. تسی آکھو گے کس طرح کام خاک کس طرح ہے خاک چل پئی یاترا تے بن گئی کی خوراک خوراک چل پئی یاترا تے بن گئی کی خون خون بنیا بند یہی بند بنیا ایک بچہ ماس دا لوتھڑا اور کی ہے مول روپ وچ دیکھو گے تے کی ہے خاک اور کی ہے. اس نو گرو گرنتھ صاحب دی بانی اس طرح فرمان پہ کر دیے پانی میلا ماٹی گوری اس ماٹی کی پتری جوری بھگت کبیر ماں کی رکت پتا بندارا پانی میلا ماٹی گوری گوری گیروی لال پتا دا بند ماں دا خون پانی میلا ماٹی گوری اس ماٹی کی پتری جوری اس طرح مٹی دا پتلا بنے اور کی بنے خون تے بند इस शरीर दे कुछ स्त्री दे कण ने, इस शरीर दे कुछ पुरुष दे कण ने। मां बाप तो शरीर आया है, तो मां बाप दी अंत शरीर दे मौजूद है हर एक दे। इसनु गुरु नानक इंज कहंदे ने, राम कली मल्ला पहला, पुरख में नार, नार में पुरखा, बूझो ब्रह्म ज्ञानी। ए ब्रह्म ज्ञानिया, बहुती डींगा मारन दी थां ते पहले ए भी समझो, एनु भी जान। पुरख में नार, नार में पुरखा, बूझो ब्रह्म ज्ञानी। कोई स्त्री ऐसी स्त्री नहीं जिहदे च पुरुष दे कण ना होवन, कोई ऐसा पुरुष नहीं जिहदे च स्त्री दे कण ना हो। दोहां तो शरीर आया, तो दोहां दी अंश मौजूद है। फर्क सिर्फ इतना है, पुरुष इस वास्ते पुरुष हो गया है कि 60% पिता दे कण ने, 40% मां दे कण ने। स्त्री इस वास्ते स्त्री हो गई, उहदे 60% मां है, 40% प्यो है। बस इतनी गल है। बच्ची दे च पिता अधूरा है, बच्चे दे च मां अधूरी है। अधूरी मां पूरा होना चाहती है, तो स्त्री का बहुता खिचाओ लड़के की तरफ आंदा, लड़के की तरफ नहीं। और पिता का ज्यादा खिचाओ गुरु नानक के कथन अनुसार लड़के की तरफ आंदा, लड़के की तरफ नहीं। पंक्ति मैं थोड़े सामने रख दे गुरु नानक की, बाल कन्या को जैसे बाप प्यारा, भाई को अत भाई। बाल कन्या उन्हों मां नहीं प्यारी, प्यो प्यारा है। मैं अर्ज करा, कोई ऐसा विषय मैं थोड़े सामने नहीं रखांगा जिस दे उते गुरु नानक मोर नहीं लांदे, गुरु ग्रंथ साहब मोर नहीं लांदे, क्योंकि मेरे सुभाष ही नहीं, मैं नहीं वर्णन कर दूं जिसकी तस्दीक गुरु ग्रंथ साहब जी महाराज नहीं करते। यह गल वखरी है। हजारा ऐसे विषय ने सिख जगत दे अछूते रह गए, छोया ही नहीं गए। धन गुरु गोबिंद सिंह जी महाराज ने दसम ग्रंथ दे इना विषयां नू उजागर कीता है, तो दसम ग्रंथ दे खिलाफ पता नहीं कितने मूर्खा ने रोले पाए हुए ने, मूड़ा ने, ना समझा ने, पता ही कोई नहीं। ऐ जी पढ़ लीए, त्रिया चरित्र पढ़ लीए, त्रिया चरित्र भी है, पर पुरुष दियां करतूतां दा भी जिक्र है, वह भी तो पढ़ो। अकायदां च सब कुछ लिखा है। पुरुष दे भ्रष्टपणा, स्त्री दा भ्रष्टपणा, आखिर दोवें भ्रष्ट होणगे तां ही अनर्थ होवेगा, दुनिया च दुराचार फैलेगा, बेईमानी फैलेगी, दोहां दे संजोग नाल होवेगा। यह भी मैं अर्ज कर दे, औलाद पैड़ी हुई है तो मां बाप बैड़े ने, ठीक नहीं ने। कम से कम उस वक्त ते ठीक नहीं होंगे। अगर अज अपने आप नूं ठीक कर लिया गल वखरी है, पर जदों भैड़ी औलाद नूं जन्म दिता उदों तो भैड़े ही सन। गुस्ताखी मां, मैं ग्रस्ती हाँ, बाल बच्चेदार हाँ, और परिवारिक जिम्मेवारी है किधरे ऐसा ना समझ लेना, क्योंकि त्याग नूं तो मैं पखंड समझदा, हो ही नहीं सकता। ते कुछ मैं अटैक कर रहा ऐसा भी ना समझ लेना, कथा ही नहीं। इस तरह की मेरी कोई इच्छा नहीं, कथा सुनाने की थानू इच्छा है, यह गल है वखरी है कि मैनू बहुतियां कहानियां सुनाने की आदत नहीं है, पर इस च मेरा शौक भी नहीं है। मैं समझदा अगर सिख बाणी नाल जुड़ जाए, फिर बाणे नाल ते आपे ही जुड़ गया, आपे ही जुड़ गया। बाणी दे अमृत नाल जुड़ जाए, खंडे दे अमृत नाल ते जुड़ ही जाएगा। पानी दे अमृत नाल जुड़िया ही नहीं। आ तेनू अमृत छकाना है, तेनू अमृत छकाना है, पकड़ पकड़ के छकाओ। बैठा होगा शराब खाने, अमृत छक के भी बोतल खोलेगा, पाने नू बदनाम करेगा। पता नहीं कितने सिख पाने नू बदनाम पे कर दे, कितने दुष्ट सतगुरु दे बाणे नू बदनाम पे कर दे। क्यों? बाणी दे हिरदे छे ने, ना बाणी दा रस ना नाम रस। बाणे नू बदनाम पे कर देन, बाणे नू कलंकित पे कर देन। इस तरह अमृत नहीं छकाना चाहिए। तुसी आखोगे मिशनरी हो के मैं ऐसा कह रहा, हां धन गुरु गोबिंद सिंह ने इस तरह नहीं छकाया। मैनू सिर चाहिए है, देव कोई सिर ता छकाया सी। ਜੋ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਗੁਰੂ ਤੋਂ ਸਿੱਕੇ ਕਰਨ ਲਈ ਤਿਆਰ ਹੀ ਨਹੀਂ, ਉਹਨੂੰ ਅੰਮ੍ਰਿਤ ਛਕਾਉਣ ਦਾ ਕੀ ਮਤਲਬ? ਛਕਾਓਗੇ ਬਾਣੇ ਨੂੰ ਬਦਨਾਮ ਕਰੇਗਾ। ਜੋ ਪੜ੍ਹਨਾ ਹੀ ਨਹੀਂ ਚਾਹੁੰਦਾ ਉਹਨੂੰ ਜ਼ਬਰਦਸਤੀ ਸਕੂਲ ਦੇ ਤੱਕ ਨਸ ਆਏਗਾ, ਬੱਜ ਆਏਗਾ। ਬਹੁਤੇ ਸਾਧੂ ਸੰਤ ਆਪਣੀ ਗਿਣਤੀ ਵਧਾਉਣ ਵਾਸਤੇ ਐਸਾ ਕਰ ਰਹੇ ਨੇ, ਇਹ ਸਾਡੇ ਚੇਲੇ ਬਣ ਗਏ ਬਸ, ਇਹ ਨਾ ਸਮਝਣਾ ਕਿ ਗੁਰੂ ਦੇ ਸਿੱਖ ਪੈ ਬਣਾਉਂਦੇ ਨੇ। ਫਰਿੱਜਾਂ ਦੇ ਚ ਵੀ ਅੰਮ੍ਰਿਤ ਰੱਖ ਲੈਣਗੇ, ਦੂਜੇ ਦਿਨ ਵੀ ਪਿਲਾ ਦੇਣਗੇ, ਘਰਾਂ ਚ ਵੀ ਪਹੁੰਚਾ ਦੇਣਗੇ ਅੰਮ੍ਰਿਤ। ਮਜ਼ਾਕ ਬਣਾ ਰੱਖੀ, ਖੇਡ ਬਣਾ ਰੱਖਿਆ, ਲੋਕ ਆਰਾਮ ਖਿਲਾਉਣਾ ਜਾਣ, ਨਹੀਂ ਇਸ ਤਰ੍ਹਾਂ ਨਹੀਂ ਆਉਂਦਾ। ਅੰਮ੍ਰਿਤ ਉਸ ਨੂੰ ਛਕਾਓ ਜੋ ਤੜਪ ਕੇ ਮੰਗਿਆ, ਸੀਸ ਮੰਗਿਆ, ਦਇਆ ਰਾਮ ਖੜਾ ਹੋਇਆ। ਸਤਿਗੁਰ ਜਿਸ ਦਿਨ ਇਹ ਮਸਤਕ ਤੁਹਾਡੇ ਕਦਮਾਂ ਤੇ ਰੱਖਿਆ ਸੀ, ਅਸੀਂ ਤੇ ਉਦੋਂ ਦਾ ਸਮਝਿਆ ਸਿਰ ਤੁਹਾਡਾ ਹੈ, ਮੰਗਣ ਦੀ ਕੀ ਲੋੜ ਹੈ ਹੀ ਤੁਹਾਡਾ, ਸਾਡਾ ਤੇ ਹੈ ਹੀ ਨਹੀਂ। ਲੋ ਜਦੋਂ ਤੁਹਾਡੇ ਕਦਮਾਂ ਤੇ ਰੱਖਿਆ ਸੀ ਪਾਤਸ਼ਾਹ, ਤੇ ਉਦੋਂ ਦਾ ਤੁਹਾਡਾ ਹੈ, ਅਸੀਂ ਤੇ ਇਸ ਨੂੰ ਕਦੀ ਆਪਣਾ ਸਮਝਿਆ ਹੀ ਨਹੀਂ। ਲੋ ਇਸ ਤਰ੍ਹਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ। ਇਸ ਵਾਸਤੇ ਮੇਰੀ ਗੁਰਬਾਣੀ ਤੇ ਜ਼ੋਰ ਹੈ, ਅਗਰ ਹਿਰਦਾ ਗੁਰਬਾਣੀ ਨਾਲ ਜੁੜ ਗਿਆ, ਉਹਨੇ ਤਰਲੇ ਲੈ ਕੇ ਕਹਿਣਾ, ਗੁਰੂ ਸਿਰ ਤੇ ਤੇਰਾ ਹੈ, ਜੀਵਨ ਤੇ ਤੇਰਾ ਹੈ, ਇਹ ਸਭ ਕੁਛ ਤੇਰਾ ਹੈ, ਪਰ ਉਹ ਨਿਛਾਵਰ ਹੋਵੇਗਾ, ਸਦਕੇ ਹੋਵੇਗਾ, ਕੁਰਬਾਨ ਹੋ ਗਏ, ਉਹਦੇ ਆਪਣੇ ਟੁਕੜੇ ਟੁਕੜੇ ਹੋ ਜਾਣ, ਬਾਣੇ ਦੇ ਟੁਕੜੇ ਨਹੀਂ ਹੋਣ ਦੇਗਾ, ਬਾਣੇ ਨੂੰ ਦਾਗੀ ਨਹੀਂ ਕਰੇਗਾ। ਚਣਾ ਖਣਾ ਮੈਂ ਦੇਖਦਾ ਪਿਆ ਬਾਣੇ ਨੂੰ ਦਾਗੀ ਪੈ ਕਰਦਾ। ਤੋ ਮੈਂ ਅਰਜ਼ ਕਰ ਰਿਹਾ ਸੀ ਇਸ ਬਾਣੀ ਨੂੰ ਕਿਧਰੇ ਉਂਝ ਵੀ ਨਾ ਸਮਝ ਲੈਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਦੁਨੀਆਂ ਚ ਜਿਤਨੇ ਧਰਮ ਗ੍ਰੰਥ ਨੇ ਔਰ ਉਹਨਾਂ ਦੇ ਜਿਤਨਾ ਗਿਆਨ ਹੈ, ਇਹ ਸਾਰਿਆਂ ਦੀ ਮਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਤਾਂ ਕਿ ਜਨਨ ਜਨਨੀ ਗੁਰਬਾਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਐਵੇਂ ਨਹੀਂ ਲਿਖੇ, ਇਹ ਸਾਰੇ ਗਿਆਨ ਸਾਰੇ ਧਰਮ ਗ੍ਰੰਥ, ਅੱਜ ਤੱਕ ਜੋ ਪ੍ਰਮਾਤਮਾ ਦੀ ਵਿਚਾਰ ਹੋਈ ਹੈ, ਖੋਜ ਹੋਈ ਹੈ, ਫਿਲਸਫਾ ਸਿਧਾਂਤ ਜਿਤਨੇ ਵੀ ਲੱਭੇ ਗਏ ਨੇ, ਸਾਰਿਆਂ ਦੀ ਮਾਂ ਹੈ ਗੁਰਬਾਣੀ, ਇਹ ਸਾਰਿਆਂ ਨੂੰ ਜਨਮ ਦੇਣ ਵਾਲੀ, ਸਭ ਕੁਛ ਇਸ ਦੇ ਵਿੱਚ। ਇਹਨੂੰ ਇਤਨਾ ਸੌਖਾ ਨਾ ਸਮਝ ਲੈਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੱਚੀ ਦੇ ਵਿੱਚ ਪਿਤਾ ਅਧੂਰਾ ਹੈ, ਲੜਕੇ ਦੇ ਵਿੱਚ ਮਾਂ ਅਧੂਰੀ ਹੈ। ਇੰਝ ਕਹਿ ਲਓ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ, ਵੱਡਾ ਹੋ ਗਿਆ, ਜਵਾਨ ਹੋ ਗਿਆ, ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ। ਅਧੂਰਾ ਹੋਣਾ ਅਖਰਦਾ ਹੈ, ਖਟਕਦਾ ਹੈ। ਛੋਟੇ ਬੱਚੇ ਹੈ, ਲੜਕਾ ਹੈ, ਇਹ ਬਾਰ ਬਾਰ ਮਾਂ ਦਾ ਦਾਮਨ ਪਕੜਦਾ ਹੈ। ਬੱਚੀ ਹੈ, ਪਿਤਾ ਦਾ ਦਾਮਨ ਪਕੜਦੀ। ਬਗੌਰ ਮੁਤਾਲਾ ਕਰਕੇ ਦੇਖ ਲੈਣ, ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਬਾਈ ਕੋ ਅਤਵਾ, ਇਹ ਪਿਓ ਦੀ ਤਰਫ ਝੁਕਦੀ ਹੈ ਔਰ ਪਿਓ ਵੀ ਬੱਚੀਆਂ ਦੀ ਤਰਫ ਝੁਕਦਾ ਹੈ। ਥੋੜਾ ਜਿਹਾ ਏਸ਼ੀਆ ਭਾਰਤ ਦਾ ਸਿਲਸਿਲਾ ਕੁਛ ਨਿਰਾਲਾ ਹੈ। ਨਹੀਂ ਜੀ, ਲੜਕਾ ਹੀ ਹੋਣਾ ਚਾਹੀਦਾ ਹੈ, ਲੜਕਾ ਹੀ ਹੋਣਾ ਚਾਹੀਦਾ। ਲੜਕਾ ਹੋਵੇ, ਲੜਕੀ ਹੋਵੇ, ਕੁਦਰਤ ਤੇ ਛੱਡ, ਪਰਮਾਤਮਾ ਤੇ ਛੱਡ, ਤੂੰ ਈਸ਼ਵਰ ਤੇ ਛੱਡ, ਨਹੀਂ ਉਸ ਤੇ ਨਹੀਂ ਛੱਡ। ਦੇਖੋ ਅਸੀਂ ਆਏ ਹਾਂ, ਨੈਣ ਨਕਸ਼ ਰੰਗ ਰੂਪ ਕੋਈ ਅਸੀਂ ਚੁਣਾਓ ਕੀਤਾ ਹੈ, ਤੇ ਪਰਮਾਤਮਾ ਦੀ ਦੇਣ। ਦੁਨੀਆਂ ਦੇ ਵਿੱਚ ਬਹੁਤ ਕੁਛ ਐਸਾ ਜਿੱਥੇ ਅਸੀਂ ਚੁਣਾਓ ਨਹੀਂ ਕਰ ਸਕਦੇ, ਸਾਡੀ ਚੋਣ ਕੰਮ ਨਹੀਂ ਕਰੇਗੀ, ਤੇ ਪਰਮਾਤਮਾ ਦੀ ਚੋਣ ਨਾਲ ਸਹਿਮਤ ਹੋ ਜਾ, ਰਾਜ਼ੀ ਹੋ ਜਾ, ਪਰ ਨਹੀਂ, ਇੱਕ ਵਿਅਰਥ ਦੀ ਲਾਲਸਾ। ਮੈਂ ਦੇਖਿਆ ਭਾਰਤ ਦੇ ਵਿੱਚ ਜਿੰਨਾ ਯਤੀਮ ਖਾਨਿਆਂ 'ਚ ਲੋਕੀ ਬੱਚੇ ਲੈਣ ਵਾਸਤੇ ਆਉਂਦੇ ਨੇ, ਗੋਦ ਮਿਲਦੇ ਨੇ ਬੱਚੇ, ਬੇਔਲਾਦ ਦੇ ਲੋਕ ਲੈਣ ਵਾਸਤੇ ਆਉਂਦੇ ਨੇ, ਪੂਨਾ ਦੇ ਵਿੱਚ, ਦਿੱਲੀ 'ਚ ਵੀ ਹੈ, ਕਲਕੱਤੇ 'ਚ ਵੀ। ਯੂਰਪੀਨ ਲੋਕ ਜਾਂਦੇ ਨੇ, ਉਹ ਬੱਚੀ ਲੈਂਦੇ ਨੇ ਗੋਦ, ਭਾਰਤੀ ਬੱਚਾ ਲੜਕਾ ਲੈਂਦੇ, ਲੜਕੀ ਨਹੀਂ ਲੈਂਦੇ, ਕਿਉਂਕਿ ਜ਼ਿਆਦਾ ਲੈਣ ਵਾਸਤੇ ਜਾਂਦੇ ਨੇ ਹਿੰਦੁਸਤਾਨੀ। ਅਕਸਰ ਇਹਨਾਂ ਆਸ਼ਰਮਾਂ 'ਚ ਲੜਕੀਆਂ ਰਹਿ ਜਾਂਦੀਆਂ, ਲੜਕੇ ਤੇ ਲੋਕੀ ਲੈ ਜਾਂਦੇ ਨੇ, ਗੋਦ ਲੈ ਜਾਂਦੇ, ਲੜਕੀਆਂ ਰਹਿ ਜਾਂਦੀਆਂ। یورپین لوگ انگریز گورے بے اولادے لے جاندے نے بچی لیندے نے کہندے باوک ہوندی ہے ہردے دے تل تے جیمدی ہے ماں باپ نوں نہیں بھلدی لڑکا دماغ دے تل تے جیندا ہے بدھی دے تل تے جیندا ہے بھل جاندا ہے ترک کردا ہے چھڈو کی ماں کی پیو اے وی میں عرض کر لیا کہ کدی خود بھی دیکھ لینا کوئی بڈھا پیو ہے تے محسوس کرے لڑکے نے دلوں یاد کیتا ہے یا لڑکی نے اگر ایماندار نال کدی اس نو سوچے گا تو جس ہمدردی نال جس پیار نال جس ممتا نال بچی نے یاد کیتا ہے بچے نے نہیں کیتا نہیں کیتا اس طرح ہی ہے ربی قانون ایسا ہے بال کنیا کو جیسے باپ پیارا بھائی کو ادبائی بال کنیا نہیں وڈی ہو کے بھی کنیا دے اندر کشش پتا دی ہے ماں دی نہیں ہے اور وڈے ہو کے بھی کئی دفعہ لڑکے دے اندر کشش ماں دی ہے پتا دی نہیں ہے بڑے بڑے لڑکے پتا تو باغی ہوندے دیکھیں جھگڑ دے دیکھ دیں کل کلیش دے دیکھیں لیکن ماں نال نہیں دیکھے ہووے گا چلو کوئی کو پتر ماں نال نہیں اور ماں بھی وروتا کر دی نہیں دکھائی دیتی جتھے کدھر اس طرح دا موقع بنے ہیں میں دیکھے ماں نے پت دا پک لیا پتر دا پک لیا یہ منوگیانک نقطے نے استری دے اندر پرش ادھورا ہے پرش دے اندر استری ادھوری ہے تو ادھوری سمپورن ہونا چاہیے اس نو جس ڈنگ نال پہلے بیان کیتا گیا سی بعد وچ سمجھیا ہی غلط گیا ارد انگ استری ارد انگ درس آکھیا گیا پرش دے اندر استری ہے ارد انگ ادھوری ہے ماں دی انس ادھوری ہے ارد انگ اردھانگ نہیں استری یہ مطلب پتنی نہیں سی پرش دا ارد انگ ہے یہ اندر پرش ادھورا ہے ارد انگ نہیں ہے ارد ہے ادھا ہے سمپورن نہیں ہے وہ جو ارد انگ ہے سمپورن ہونا چاہتا ہے اس واسطے استری دے اندر کشش پرش دی ہے استری دے اندر کشش استری دی نہیں ہے پرش دے اندر کشش پرش دی نہیں ہے استری دی ہے وپریت دی کشش ہے دن گرو نانک دیو جی مہاراج دے بول پرکھ میں نار نار میں پرکھا بوجھو برہم گیانی ہے برہم گیانی اس گل نو بھی تے سمجھو ذرا اینو بھی تے جانو بڑے برہم گیانی بنے پھر دے اس نو بھی سمجھو اس نو بھی جانو اس واسطے اگر بڑے تو بڑے سنت دا بھی شریر ہے اس دے اندر ادھی تے استری ہے وہ سمپورن ہونا چاہتی ہے اور ڈھنگ نال کوئی بھوجن دی بھوک دی پورتی نہیں کرے گا تو غلط ڈنگ نال کھاوے گا گپتی کھاوے مٹکا ساری بھگت کبیر کہندے نے جگ میں بکتے دودہ داری بکتے پے نے اسی دودھ پیندے ہیں روٹی کھاندے ہی نہیں اسی ورت رکھدے ہیں کچھ کھاندے ہی نہیں کبیر کہندے نے ایویں بکدا پیا جھوٹ پیا بولتا ہے جگ میں بکتے دودہ داری گپتی کھاوے مٹکا ساری یہ گپت کھاندے ہیں بے ڈنگے طریقے نال کھانے جو ڈنگ نال گرستیاں لوڑاں دی پورتی نہیں کرے گا بے ڈنگے ڈنگ نال کرے گا اور کی کرے گا بے ڈنگے ڈنگ نال کر دو ایک نیم بنایا پرماتما سماج نے مہاپرشاں نے بھوجن بنان دا ڈنگ تو سکھے پشو نہیں سیکھ سکے تو گرس دا ڈھنگ بھی منکھاں نے بنایا اور سکھیا ہے پشو نہیں سکھ سکے خوراک دی پورتی وہ بھی کر دینے پر کھانا بنانا انہاں نوں نہیں آیا گرس دی پورتی وہ بھی کر دینے پر گھر وسانا انہاں نوں نہیں آیا نان کے داد کے سورے انہاں چ نہیں پیدا ہو سکے گھر وسانا انہاں نوں نہیں آیا اس واسطے پشو نے بچھڑے ہوئے ہیں تو مختصر میں عرض کرائے ارد انگ سمپورن ہونا چاہتا ہے مکمل ہونا چاہتا ہے وپریت دی کشش ہے ایک کشش صحیح ڈھنگ نال پوری ہوئے اس دے گرمت دی مور لائی جاندی ہے دھرم دی مور لائی جاندی ہے ہندوؤں دے ست لاواں نے ਸਾਡੇ ਚਾਰ ਲਾਵਾਂ ਨੇ ਗੁਰੂ ਗ੍ਰੰਥ ਸਾਹਿਬ ਵਿਚੋਲਾ ਬਣਦੇ ਨੇ ਔਰ ਇਸ ਤਰੀਕੇ ਨਾਲ ਪਰਿਕਰਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਪਰ ਲੋਕਾਂ ਨੇ ਚੂੰਕਿ ਨਿਯਮ ਨੂੰ ਸਮਝਿਆ ਨਹੀਂ, ਪਸ਼ੂਪਣਾ ਸਵੇਰੇ ਪੱਲਾ ਪਕੜਿਆ ਸ਼ਾਮੀ ਛੋੜੀ ਬੈਠਾ, ਸਿਲਸਿਲੇ ਹੀ ਗਲਤ, ਤੌਰ ਤਰੀਕੇ ਹੀ ਗਲਤ, ਪਸ਼ੂਆਂ ਦੀ ਤਰਫ ਜਾ ਰਿਹਾ ਮਨੁੱਖੀ ਸਮਾਜ। ਖੈਰ, ਗੁਪਤੀ ਖਾਵੇ ਮਟਕਾ ਸਾਰੀ, ਕਿਆ ਸੰਤ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਪਾਣੀ ਦੀ ਪਿਆਸ ਨਹੀਂ ਲੱਗਦੀ? ਅਗਰ ਇਹ ਲੱਗਦੀ ਹੈ ਤਾਂ ਕਾਮਕ ਰੁਚੀਆਂ ਇੱਕ ਸਰੀਰ ਦੀ ਭੁੱਖ ਨੇ, ਨਹੀਂ ਤਿਆਗ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨਹੀਂ ਮੰਨਦੇ, ਯਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ, ਕੁੰਭੀ ਨਰਕ ਦੇ ਜਾਏ, ਨਹੀਂ ਹੋ ਸਕਦਾ। ਪਰ ਹੁਣ ਕੀ ਪਤਾ ਚੱਲੇ ਮੱਛਲੀ ਸਮੁੰਦਰ ਦੇ ਕਦੋਂ ਪਾਣੀ ਪੀ ਜਾਂਦੀ, ਕਦੋਂ ਪੀ ਜਾਂਦੀ, ਇਹ ਕੀ ਪਤਾ ਚੱਲੇ, ਇਸ ਨੂੰ ਕੀ ਪਤਾ ਚੱਲੇ। ਪਰ ਹੁਣ ਕੋਈ ਆਖੇ ਮੱਛਲੀ ਤੇ ਰਹਿੰਦੀ ਸਾਗਰ ਦੇ ਚ, ਕੀ ਪਾਣੀ ਪੀਂਦੀ ਹੋਵੇਗੀ? ਨਹੀਂ, ਭਾਵੇਂ ਰਹਿੰਦੀ ਹੈ ਸਾਗਰ ਦੇ ਚ, ਪਾਣੀ ਪੀਂਦੀ, ਕਦੋਂ ਪੀ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ। ਇੱਕ ਨਿਯਮ ਮੈਂ ਅਰਜ਼ ਕਰ ਰਿਹਾ ਸੀ, ਖੁਰਾਕ ਖਾਕ ਹੈ, ਖਾਕ ਖੁਰਾਕ ਬਣ ਗਈ, ਖੁਰਾਕ ਖੂਨ ਬਣ ਗਿਆ, ਖੂਨ ਬਿੰਦ ਬਣ ਗਿਆ, ਬਿੰਦ ਅਧਿਕ ਸ਼ਕਤੀ ਬਣੀ, ਅਧਿਕ ਸ਼ਕਤੀ ਕੰਮ ਬਣ ਗਈ ਸਰੀਰ ਦੀ। ਇਸ ਸ਼ਕਤੀ ਦਾ ਨਾਂ ਕਾਮ ਹੈ। ਇਹੀ ਕਾਮ ਕਦੀ ਲੋਭ ਬਣਦਾ, ਇਹੀ ਕਾਮ ਕਦੀ ਹੰਕਾਰ ਬਣਦਾ। ਸ਼ਕਤੀ ਕਾਮ ਹੈ, ਇਹੀ ਕਾਮ ਵਾਸ਼ਨਾ ਬਣਦੀ ਹੈ, ਇਹੀ ਕਾਮ ਲੋਭ ਬਣਦਾ, ਇਹੀ ਕਾਮ ਹੰਕਾਰ ਬਣਦਾ। ਵਾਸ਼ਨਾ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ, ਲੋਭ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ, ਹੰਕਾਰ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ। ਇਸ ਨੂੰ ਇਸ ਤਰ੍ਹਾਂ ਸਮਝੋ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਲਾਜ਼ਮੀ ਥੋੜੇ ਜਿਹੇ ਦਿਮਾਗੀ ਤਲ ਤੇ ਸੁਣੋਗੇ, ਗੱਲ ਨੂੰ ਪਕੜ ਲੋਗੇ। ਸ਼ਕਤੀ ਕਾਮ ਹੀ ਹੈ, ਉਹ ਜੋ ਸ਼ਕਤੀ ਬਣਦੀ ਹੈ ਉਸੇ ਦਾ ਨਾਂ ਕਾਮ ਰੱਖਿਆ। ਇਸ ਦਾ ਬਹਾਓ ਸਰੀਰ ਦੇ ਥੱਲੇ ਅਗਰ ਉੱਪਰ ਦੀ ਤਰਫ ਉੱਠ ਜਾਏ ਤਾਂ ਰਾਮ ਰਸ ਹੈ, ਨਾਮ ਰਸ ਹੈ। ਕਹਿੰਦੇ ਸੁਰਤ ਉੱਚੀ ਹੋ ਗਈ, ਕੁੰਡਲਨੀ ਜਾਗ ਗਈ, ਜੀਵਨ ਉੱਚਾ ਹੋ ਗਿਆ, ਸ਼ਕਤੀ ਉੱਪਰ ਉੱਠ ਗਈ, ਸੁਰਤ ਉੱਚੀ ਹੋ ਗਈ, ਇਹਨੇ ਤੇ ਗਗਨ ਮੰਡਲਾਂ ਨੂੰ ਛੂ ਲਿਆ ਤੇ ਰਾਮ ਹੋ ਗਿਆ ਤੇ ਨਾਮ ਰਸ। ਪਰ ਜਿਤਨੇ ਚਿਰ ਤੱਕ ਐਸਾ ਨਹੀਂ ਹੈ, ਇਹ ਅਧਿਕ ਸ਼ਕਤੀ ਜੋ ਕਾਮ ਹੈ, ਜਿਵੇਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਇਹ ਸ਼ਕਤੀ ਨਿਵਾਣ ਦੀ ਤਰਫ ਆਪੇ ਜਾਏਗੀ। ਕੁਛ ਸਮੇਂ ਲਈ ਚਾਹੀਦੀ ਹੈ, ਪਰ ਨਾ ਸੰਸਾਰ ਦਾ ਪਸਾਰਾ ਨਹੀਂ ਹੋ ਸਕਦਾ। ਸੰਸਾਰ ਦਾ ਪਸਾਰਾ ਨਿਵਾਣ ਦੇ ਚ ਆਉਂਦਾ ਹੈ, ਪਰਮਾਤਮਾ ਦਾ ਪਸਾਰਾ ਉਚਾਈਆਂ ਤੇ ਆਉਂਦਾ ਹੈ। ਬਸ ਇਤਨੀ ਗੱਲ ਹੈ। ਇਸ ਸ਼ਕਤੀ ਦੇ ਚੋਂ ਨਿਰੰਕਾਰ ਦਾ ਜਨਮ ਮਨੁੱਖ ਦੇ ਅੰਦਰੋਂ, ਨਾਮ ਰਸ ਦਾ ਜਨਮ ਉਦੋਂ ਹੋਵੇਗਾ, ਸ਼ਕਤੀ ਉੱਪਰ ਉੱਠੇਗੀ। ਸੰਤਾਨ ਦਾ ਜਨਮ ਉਦੋਂ ਹੋਵੇਗਾ ਜਦ ਸ਼ਕਤੀ ਥੱਲੇ ਜਾਏਗੀ। ਰੱਬੀ ਨਿਯਮ, ਈਸ਼ਵਰੀ ਨਿਯਮ, ਭਗਵਾਨ ਤੇਰੇ ਅੰਦਰੋਂ ਪੈਦਾ ਹੋ ਸਕੇ ਸ਼ਕਤੀ ਉੱਪਰ ਉੱਠਣੀ ਚਾਹੀਦੀ ਹੈ, ਸੰਤਾਨ ਤੇਰੇ ਅੰਦਰੋਂ ਪੈਦਾ ਹੋ ਸਕੇ ਸ਼ਕਤੀ ਥੱਲੇ ਜਾਈ ਚਾਹੀਦੀ ਹੈ। ਰੱਬੀ ਨਿਯਮ, ਈਸ਼ਵਰੀ ਨਿਯਮ, ਦੋਹਾਂ ਦੀ ਨਿੰਦਾ ਨਹੀਂ। ਸ਼ਕਤੀ ਉੱਪਰ ਉੱਠ ਸਕੇ, ਗੁਰਦੁਆਰੇ ਨੇ, ਮੰਦਿਰ ਨੇ, ਮਸਜਿਦਾਂ ਨੇ, ਜਪ ਹੈ, ਤਪ ਹੈ, ਨਿਵਾਜ਼ ਹੈ, ਪੂਜਾ ਹੈ, ਪਾਠ ਹੈ, ਕਥਾ ਹੈ, ਕੀਰਤਨ ਹੈ, ਅਭਿਆਸ ਹੈ, ਇਹ ਸਾਰੇ ਤੌਰ ਤਰੀਕੇ ਨੇ, ਕਾਮ ਨਾਮ ਰਸ ਬਣ ਜਾਏ। ਵਿਵਾਹ ਹੈ, ਸ਼ਾਦੀਆਂ ਨੇ, ਹੋਰ ਤੌਰ ਤਰੀਕੇ ਨੇ, ਸਾਰਾ ਸਿਲਸਿਲਾ ਹੈ, ਕਾਮ ਸੰਤਾਨ ਬਣ ਜਾਏ। ਹੋਰ ਕੀ ਹੈ? ਇਸ ਤੋਂ ਇਲਾਵਾ ਹੋਰ ਕੀ ਹੈ? ਗੱਲ ਤੇ ਇਤਨੀ ਹੈ। ਇਸ ਨੂੰ ਸਮਝਣਾ, ਇਸ ਨੂੰ ਜਾਣਨਾ। ਸ਼ਕਤੀ ਇਹ ਅਸੀਮ ਹੈ। ਜਿਹੜੀ ਸ਼ਕਤੀ ਨਾਮ ਰਸ ਬਣ ਜਾਏ ਕੋਈ ਮਾਮੂਲੀ ਗੱਲ ਹੈ, ਤੇ ਜਿਹੜੀ ਸ਼ਕਤੀ ਸੰਤਾਨ ਬਣ ਜਾਏ ਕੋਈ ਮਾਮੂਲੀ ਗੱਲ ਹੈ, ਜੋ ਸੰਸਾਰ ਨੂੰ ਚਲਾਉਂਦੀ ਹੈ ਤੇ ਨਿਰੰਕਾਰ ਨੂੰ ਵੀ ਪ੍ਰਗਟ ਕਰੇ, ਇਹ ਥੋੜੀ ਗੱਲ ਨਹੀਂ, ਮਾਮੂਲੀ ਗੱਲ ਨਹੀਂ ਹੈ, ਅਛੂਤਾ ਵਿਸ਼ਾ ਹੈ। ਮੈਨੂੰ ਇੱਧਰ ਫ੍ਰੀ ਮੌਣ ਦੇ ਚ ਤੇ ਦਿੱਲੀ ਦੇ ਚ, ਮੈਂ ਚੁੱਕੇ ਇਸ ਦੇ ਉੱਤੇ ਕਿਤਾਬ ਵੀ ਲਿਖ ਰਿਹਾ, ਦੋ ਚਾਰ ਟੇਪਾਂ ਵੀ ਨੇ ਮੇਰੀਆਂ, ਮੈਨੂੰ ਦਿੱਲੀ ਦੇ ਚ ਕਈਆਂ ਨੇ ਕਹਿ ਦਿੱਤਾ ਕਿਹੜੇ ਵਿਸ਼ੇ ਨੂੰ ਛੋੜ ਲਿਆ, तो मैं क्या पहले गुरु अर्जन देव जी नु कहो जिन्होंने संस्कृति श्लोक दे विषय ही पहले ये रखे हे कामंग नरकंक विश्रामंग बहु जवनी फरमावण है काम क्रोध काया को गाले जिम कंचन सुहागा डाले कल कल वाली काम मद पहले गुरु नानक नु तुसी अपनी शिक्षा दीक्षा सुनाओ गुरु अर्जन देव जी नु सुनाओ भगत कबीर नु कहो दुनिया भर दे अवतारी पुरुषा नु कहो जिन्होंने इस दे ते ग्रंथ लिखे ने और एक महान ऋषि होया ऋषि वात्स्यायन जिसने काम सूत्र लिखे उदा तर्जमा कीता गुरु गोबिंद सिंह ने दसम ग्रंथ 90% बाणी पुराने धर्म ग्रंथा तर्जमा है। इस वास्ते ब्राह्मण कहिंदा सी मैं सिर्फ ब्राह्मण नु पढ़ा जो है पढ़ावांगा दूजे नु नहीं तो दूजे लोग अज्ञानी रह जांदे सन पुराने धर्म दा उन्हां नु पता नहीं चलदा सी और मनमानी दी अर्थ करदे सन सतगुरु ने सारा अनुवाद कर दिता टीका कर दिता। आप खुद कहिंदे ने दसम कथा भागवत की पाखा करी बनाए अवर वासना नाहे प्रभु धर्म जुद के चाहे। महाराज कहिंदे ने मेरी इन्हां अवतारां च भगतां च और पिछले साधु संतां च और तौर तरीका जो धर्म दा सी मेरी वासना नहीं है इन्हां च। असीं ते धर्म योद्धा चाह रखदे आ मनुख धार्मिक हो गए लेकिन पुराना धर्म की सी थी असी की नुकता निगाह रख रहे हैं बस तो पुराने दी वाकफियत ते चाहिदी सी सारा पुराना लिखे सतगुरु ने कृष्ण दी कथा लिख के शिवजी दी कथा लिख के 24 अवतारां दी कथा लिख के फिर सतगुरु लिख देन मैं ना गणेशे प्रथम मनाऊं किशन बिशन कबहू नहीं ध्याऊं कौन सुने पहचान न तिन से लिव लागी मोरी पगेन से गुरु गोबिंद मेरी कोई जान पहचान नहीं। फिर लिख दे क्यों पयो संसार नु जान पहचान हो जाए की सी पुराना धर्म की सी किस तरह लोकी धार्मिक जीवन बतीत करते सन किस तरह लोकी नाम रस नु प्राप्त करते सन और किस तरीके नाले ब्राह्मण गलत अर्थ करते सन। वात्स्यायन ऋषि ने काम सूत्र लिखे ਆਪਦੀ ਗਿਆਤਲੀ ਅਰਜ਼ ਕਰਾਂ ਜਦ ਮੈਂ ਬਾਬਾ ਬਲਵੰਤ ਸਿੰਘ ਨਾਲ ਗੁਰਬਾਣੀ ਗ੍ਰੈਮਰ ਪੜ੍ਹਦਾ ਹੁੰਦਾ ਸੀ ਉਦੋਂ ਕਮ ਸੇ ਕਮ 70-75 ਸਾਲ ਦੇ ਤੇ ਹੋ ਗਏ ਸਨ 82 ਸਾਲ ਦੇ ਹੋ ਕੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਗੁਜ਼ਰੇ ਅੰਮ੍ਰਿਤਸਰ ਦੇ ਸਾਰੇ ਦੇਸ਼ ਦੇ ਵਿੱਚ ਉਹ ਕਥਾ ਹੀ ਕਰਦੇ ਸਨ 50-60 ਸਾਲ ਕਥਾ ਕਰਦੇ ਰਹੇ ਨਿਰਮਲਿਆਂ ਨੂੰ ਪੜ੍ਹਨ ਦੇ ਰਹੇ ਉਦਾਸੀਆਂ ਨੂੰ ਪੜ੍ਹਨ ਦੇ ਰਹੇ ਸਨ ਗੁਰਬਾਣੀ ਵਿਆਕਰਨ। ਮੈਂ ਵਾਤਸਾਇਨ ਦਾ ਗ੍ਰੰਥ ਕਾਮ ਸੂਤਰ ਉਹਨਾਂ ਕੋਲ ਦੇਖਿਆ ਮੈਂ ਕਿਹਾ ਬਾਬਾ ਜੀ ਇਹ ਕੀ ਕਹਿੰਦੇ ਕਿ ਜਨਮ ਕਾਮ ਤਾਂ ਹੋਇਆ ਸੰਤਾਨ ਕਾਮ ਤਾਂ ਹੋਈ ਹੈ ਲੰਬੇ ਸਮੇਂ ਤੱਕ ਇਹ ਕਾਮ ਰਿਹਾ ਮਰਦੇ ਦਮ ਤੱਕ ਰਹਿੰਦਾ ਹੈ ਇਹਦਾ ਗਿਆਨ ਤੇ ਹੋਣਾ ਚਾਹੀਦਾ ਇਹਦੀ ਸਮਝ ਤੇ ਹੋਣੀ ਚਾਹੀਦੀ ਇਹਦਾ ਬੋਧ ਤੇ ਹੋਣਾ ਚਾਹੀਦਾ। ਤੋ ਰਿਸ਼ੀ ਵਾਤਸਾਇਨ ਨੇ ਉਹ ਲਿਖਿਆ ਇਹ ਸ਼ਕਤੀ ਜਦ ਭ੍ਰਸ਼ਟ ਆਉਂਦੀ ਹੈ ਤੋ ਕਿਵੇਂ ਇਸਤਰੀ ਚਰਿੱਤਰ ਦਿਖਾਉਂਦੀ ਹੈ ਪੁਰਸ਼ ਧੋਖੇ ਦਿੰਦਾ ਜਿਸ ਨੂੰ ਗੁਰੂ ਨਾਨਕ ਕਹਿੰਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਇਹ ਪੁਰਸ਼ ਕਿਵੇਂ ਸ਼ਿਕਾਰੀ ਬਣਦਾ ਤੇ ਇਸਤਰੀਆਂ ਕਿਵੇਂ ਚੰਚਲ ਬਣਦੀਆਂ ਗੁਰੂ ਨਾਨਕ ਕਹੇਗਾ ਉਹ ਵਾਤਸਾਇਨ ਲਿਖਦਾ ਸਾਰੇ ਦਾ ਸਾਰਾ ਵਾਤਸਾਇਨ ਲਿਖਦਾ ਉਸਦਾ ਅਨੁਵਾਦ ਕੀਤਾ ਤੋ ਪਿੱਠ ਉੱਠੇ ਨੇ ਕਈ ਇਹ ਜੀ ਦਸਮ ਗ੍ਰੰਥ ਨਹੀਂ ਪੜ੍ਹਦੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਹੁਣ ਇਹਨਾਂ ਨੂੰ ਕੌਣ ਦੱਸੇ ਜੀਵਨ ਦੇ ਚੋਂ ਪਹਿਲੇ ਕਾਮ ਨੂੰ ਕੱਢ ਕੇ ਦਿਖਾਓਗੇ ਜਨਮ ਹੀ ਕਾਮ ਤਾਂ ਹੋਇਆ ਕੰਮ ਦੀ ਗੱਲ ਨਹੀਂ ਸੁਣਨੇ ਗੁਰੂ ਨੇ ਕੀਤੀ ਹੈ ਗੁਰੂ ਨਾਨਕ ਨੇ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ ਸਾਹਮਣੇ ਰੱਖੀ ਹੈ ਭਗਤ ਕਬੀਰ ਸਾਹਮਣੇ ਰੱਖਦੇ ਨੇ ਇੱਕ ਇੱਕ ਗੱਲ ਨੂੰ ਖੋਲਦੇ ਨੇ ਬੜੇ ਬਾਕਮਾਲ ਢੰਗ ਨਾਲ ਖੋਲਦੇ ਨੇ ਕ੍ਰੋਧ ਨੂੰ ਸਮਝੋ ਲੋਭ ਨੂੰ ਸਮਝੋ ਹੰਕਾਰ ਨੂੰ ਸਮਝੋ ਮੋਹ ਨੂੰ ਸਮਝੋ ਕਾਮ ਨੂੰ ਨਹੀਂ ਸਮਝਣਾ ਜਦਕਿ ਕਾਮ ਹੀ ਕ੍ਰੋਧ ਬਣਦਾ ਕਾਮ ਹੀ ਲੋਭ ਬਣਦਾ ਕਾਮ ਹੀ ਹੰਕਾਰ ਬਣਦਾ ਕਾਮ ਹੀ ਮੋਹ ਬਣਦਾ ਇਹ ਵੀ ਮੈਰਜ ਕਰਦਾ ਪਰ ਨਾ ਕੁਛ ਵੀ ਨਹੀਂ ਹੈ ਸ਼ਕਤੀ ਤੇ ਇਹੀ ਹੈ ਕਾਮ ਹੀ ਭਗਵਾਨ ਬਣਦੀ ਹੈ ਕਾਮ ਹੀ ਸੰਤਾਨ ਬਣਦੀ ਹੈ ਕਾਮ ਹੀ ਨਾਮ ਰਸ ਬਣਦੀ ਹੈ ਔਰ ਕਾਮ ਹੀ ਸੰਸਾਰ ਦਾ ਪਸਾਰਾ ਕਰਦੀ ਹੈ ਕਾਮ ਹੀ ਨਿਰੰਕਾਰ ਦਾ ਪਸਾਰਾ ਜੀਵਨ ਦੇ ਚੋਂ ਪੈਦਾ ਕਰਦਾ ਮੂਲ ਤੇ ਇਹ ਹੈ ਇਹਨੂੰ ਸਮਝਣਾ ਨਹੀਂ ਇਹਨੂੰ ਜਾਣਨਾ ਨਹੀਂ ਸ਼ਕਤੀ ਅਧਕ ਹੋ ਗਈ ਹੈ ਔਰ ਹੁੰਦੀ ਹੈ ਅਧਕ ਸ਼ਕਤੀ ਚਾਹੀਦੀ ਵਰਨਾ ਨਾਮ ਰਸ ਕਿਸ ਤਰ੍ਹਾਂ ਬਣੇਗਾ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਘੰਟਾ ਦੋ ਘੰਟਾ ਵਾਹਿਗੁਰੂ ਵਾਹਿਗੁਰੂ ਜਪਣਾ। ਆਪਦੀ ਗਿਆਤ ਲਈ ਅਰਜ਼ ਕਰਾਂ, ਕੂੜਾ ਜਿਹੜਾ ਨਾ ਇੱਕ ਓਅੰਕਾਰ, ਕੂੜਾ ਇੰਜ ਉੱਪਰ ਜਾ ਕੇ ਥੱਲੇ ਆਉਂਦਾ ਨਾ, ਇਹ ਆਕਾਰ ਥੱਲੇ ਆ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਉੱਪਰ ਜਾ ਕੇ ਇੰਜ ਥੱਲੇ ਆਉਣਾ ਚਾਹੀਦਾ। ਕਿਉਂ? ਉਚਾਰਨ ਕਰਨੀ ਹੈ ਧੁਨ ਉੱਚੀ, ਹੌਲੇ ਹੌਲੇ ਥੱਲੇ, ਸਾਨੂੰ ਘੰਟਾ ਨਾਦ ਕਹਿੰਦੇ ਨੇ, ਮੈਂ ਹੁਣੇ ਘੰਟਾ ਇਸੇ 'ਤੇ ਬੋਲ ਕੇ ਆਇਆ। ਵਾਹਿਗੁਰੂ, ਥੱਲੇ ਚਲੇ ਗਏ ਕਾਰ, ਇਸ ਤਰ੍ਹਾਂ ਉਚਾਰਨ ਕਰਨਾ। ਕਥਨੇ ਅਨਾਦ ਓਅੰਕਾਰ ਆਦ, ਪਰਮਾਤਮਾ ਦੀ ਆਦ ਧੁਨੀ, ਬ੍ਰਹਿਮੰਡ ਦੀ ਆਦ ਧੁਨੀ ਕੀ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ, ਓਅੰਕਾਰ ਘੰਟਾ ਨਾਦ, ਇਹਨੂੰ ਕਹਿੰਦੇ ਘੰਟਾ ਨਾਦ। ਘੜਿਆਲ ਵਜਾਉਂਦੇ ਨਾ ਮੰਦਰ ਦੇ ਵਿੱਚ, ਉਹ ਇੱਕ ਪ੍ਰਤੀਕ ਹੈ, ਇਸ਼ਾਰਾ ਹੈ। ਘੜਿਆਲ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਘੰਟਾ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਨਹੀਂ ਆਵੇ। ਸਮਝਾ ਰਹੇ ਨੇ, ਆਵਾਜ਼ ਕਰਕੇ ਹੀ ਰਾਮ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰ ਸਕੋਗੇ ਉਂਝ ਨਹੀਂ, ਵਾਹਿਗੁਰੂ ਉਚਾਰਨ ਕਰਕੇ ਹੀ ਵਾਹਿਗੁਰੂ ਮਿਲ ਸਕੋਗੇ ਉਂਝ ਨਹੀਂ। ਤੂੰ ਘੰਟਾ ਮੰਦਰ ਦੇ ਵਿੱਚ ਲਟਕਾਉਣ ਦੀ ਕੀ ਲੋੜ ਹੈ? ਜ਼ਿੰਦਗੀ ਮੰਦਰ ਹੈ, ਪਰ ਮੂੰਹ ਦੇ ਵਿੱਚ ਘੰਟਾ ਲਟਕਾ ਰੱਖਿਆ ਪਰਮਾਤਮਾ ਨੇ, ਜ਼ਬਾਨ ਘੜਿਆਲ ਤੇ ਲਟਕਿਆ ਪਿਆ। ਕਈ ਘੜਿਆਲ ਹੈ, ਔਰ ਕਿਹੜਾ ਘੜਿਆਲ ਹੈ? ਇਹ ਜ਼ਿੰਦਗੀ ਮੰਦਰ ਹੈ, ਹਰੀ ਮੰਦਰ ਹੈ, ਉਹ ਸਰੀਰ ਹੈ, ਅੰਦਰ ਨਾਮ ਬੈਠਾ ਹੈ, ਰਾਮ ਬੈਠਾ ਹੈ। ਵਜਾਓ ਘੜਿਆਲ, ਵਾਹਿਗੁਰੂ। ਧੁੰਨ ਥੱਲੇ ਆਉਂਦੀ, ਉੱਪਰ ਉੱਠ ਕੇ ਧੁੰਨ ਥੱਲੇ ਆਉਂਦੀ ਹੈ, ਊੜਾ ਸਿੱਧਾ ਨਹੀਂ ਪਾਉਣਾ ਚਾਹੀਦਾ, ਇਤਨੀ ਮਹਿਰਜ਼ ਕਰਦੇ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਇੰਜ ਘੁਮਾ ਕੇ ਧੁੰਨ ਉੱਪਰ ਉੱਠ ਕੇ ਥੱਲੇ, ਗੁੰਜਾਰ ਇਸ ਨੂੰ ਕਹਿੰਦੇ ਨੇ, ਗੁੰਜਾਰ ਪਾਣੀ। ਗੁੰਬਦ ਵੀ ਇਸ ਵਾਸਤੇ ਬਣਾਏ ਗਏ ਸਨ, ਗੁੰਜਾਰਾ ਪਾਣੀ, ਸਿਰਫ ਦਰਸ਼ਨ ਵਾਸਤੇ ਗੁੰਬਦ ਨਹੀਂ ਸਨ, ਆਵਾਜ਼ ਗੂੰਜੇ, ਗੂੰਜ ਕੇ ਆਵਾਜ਼ ਟਕਰਾਵੇ। ਇਹ ਗੱਲਾਂ ਖੋ ਗਈਆਂ, ਅੰਮ੍ਰਿਤ ਵੇਲੇ ਕਰਨ ਦੀਆਂ ਗੱਲਾਂ ਨੇ। ਜਦ ਇਸ ਤਰ੍ਹਾਂ ਦਾ ਜਪ ਕਰੋਗੇ, ਉਹ ਜਿਹੜੀ ਕਾਮ ਸ਼ਕਤੀ ਹੈ ਉੱਪਰ ਉੱਠੇਗੀ, ਨਾਮ ਰਸ ਬਣ ਜਾਏਗੀ, ਰੋਮ ਰੋਮ ਦੇ ਚੋਂ ਰਾਮ ਪ੍ਰਗਟ ਹੋਵੇਗਾ, ਰੋਮ ਰੋਮ ਦੇ ਚੋਂ ਪਰਮਾਤਮਾ ਪ੍ਰਗਟ ਹੋਵੇਗਾ, ਜ਼ਿੰਦਗੀ ਅੰਮ੍ਰਿਤ ਬਣ ਜਾਏਗੀ, ਜੀਵਨ ਹਰੀ ਮੰਦਰ ਬਣ ਜਾਏਗਾ। ਲੇਕਿਨ ਨਿੰਦਾ ਨਹੀਂ ਹੈ, ਕੁਛ ਸਮੇਂ ਤੱਕ ਇਹ ਸ਼ਕਤੀ ਥੱਲੇ ਜਾਣੀ ਚਾਹੀਦੀ, ਤਾਂ ਕਿ ਸੰਤਾਨ ਦਾ ਜਨਮ ਹੋਵੇ। ਅਧਕ ਹੈ ਸ਼ਕਤੀ, ਅਧਕ ਸ਼ਕਤੀ ਸੰਤਾਨ ਬਣੇਗੀ, ਅਧਕ ਸ਼ਕਤੀ ਹੀ ਰਾਮ ਬਣੇਗੀ, ਨਾਮ ਰਸ ਬਣੇਗੀ। ਅੱਠ ਦਿਨ ਦਾ ਭੁੱਖਾ ਬੰਦਾ ਹੈ, ਸਰੀਰ ਦੇ ਜਿਹੜੀ ਸ਼ਕਤੀ ਸੀ ਉਹ ਛੀਣ ਹੋ ਗਈ, ਖਰਚ ਹੋ ਗਈ, ਅਧਕ ਬਣੀ ਨਹੀਂ, ਤੂੰ ਇਸ ਨੂੰ ਤੇ ਭੋਜਨ ਚੇਤੇ ਆ ਸਕਦਾ ਹੈ। ਇਤਨੀ ਮੈਂ ਅਰਜ਼ ਕਰਾਂ, ਨਾ ਭਜਨ ਚੇਤੇ ਆਏਗਾ, ਨਾ ਗ੍ਰਸਤ ਚੇਤੇ ਆਏਗਾ, ਕੁਛ ਤਾਂ ਕੀ ਨਹੀਂ ਚੇਤੇ ਆਏ, ਭੁੱਖ ਹੈ, ਕਮਜ਼ੋਰ, ਸ਼ਕਤੀ ਅਧਕ ਚਾਹੀਦੀ ਹੈ। ਮਨੁੱਖ ਉੱਪਰ ਚੜਾਈਆਂ ਤੇ ਚੜੇ, ਤਾਕਤ ਚਾਹੀਦੀ ਹੈ, ਪਰ ਸੀੜੀਆਂ ਤੋਂ ਥੱਲੇ ਉਤਰਨ ਵਾਸਤੇ ਵੀ ਤੇ ਗੋਡਿਆਂ ਦਮਖਮ ਚਾਹੀਦਾ ਨਾ, ਸਰੀਰ ਦੀ ਤਾਕਤ ਚਾਹੀਦੀ ਹੈ, ਵਰਨਾ ਥੱਲੇ ਕਿਸ ਤਰ੍ਹਾਂ ਉਤਰੇਗਾ, ਕਿਵੇਂ ਉਤਰੇਗਾ, ਉੱਪਰ ਕਿਸ ਤਰ੍ਹਾਂ ਚੜੇਗਾ ਜੇ ਪੈਰਾਂ ਦੇ ਵਿੱਚ ਦਮ ਨਹੀਂ ਹੈ। ਸ਼ਕਤੀ ਅਧਕ ਚਾਹੀਦੀ ਥੱਲੇ ਜਾਣ ਵਾਸਤੇ, ਸ਼ਕਤੀ ਅਧਕ ਚਾਹੀਦੀ ਉੱਪਰ ਉੱਠਣ ਵਾਸਤੇ, ਵਰਨਾ ਨਹੀਂ, ਨਾ ਉੱਪਰ ਜਾ ਸਕੇਗਾ ਨਾ ਥੱਲੇ, ਲੜਖੜਾ ਜਾਏਗਾ, ਗਿਰੇਗਾ। ਤੁਸੀਂ ਫਿਰ ਆਖੋਗੇ ਮੈਂ ਅਛੂਤੇ ਵਿਸ਼ੇ ਨੂੰ ਛੋਇਆ, ਗੁਰੂ ਨਾਨਕ ਦੀ ਬਾਣੀ ਨੂੰ ਲੈ ਕੇ ਮੈਂ ਇਸ ਅਛੂਤੇ ਵਿਸ਼ੇ ਨੂੰ ਛੋਇਆ, ਇਸ ਵਾਸਤੇ ਸਮਝੋ, ਭਾਰਤ ਅਜੇ ਸੈਕਸ ਪ੍ਰਧਾਨ ਦੇਸ਼ ਨਹੀਂ ਹੈ, ਇਹ ਸਾਰੇ ਦੇਸ਼ ਡੁੱਬ ਗਏ ਨੇ, ਔਰ ਘਰ ਘਰ ਦੇ ਵਿੱਚ ਮੈਂ ਦੇਖ ਕੇ ਦੰਗ ਰਹਿ ਗਿਆ। ਸਵੇਰੇ ਸ਼ਾਦੀਆਂ ਪਈਆਂ ਹੁੰਦੀਆਂ ਨੇ, ਆਨੰਦ ਕਾਰਜ ਪਏ ਹੁੰਦੇ ਨੇ, ਸ਼ਾਮੀ ਤਲਾਕ ਪਏ ਹੁੰਦੇ ਨੇ, ਡਾਈਵੋਰਸ ਪਏ ਹੁੰਦੇ ਨੇ, ਅਧਿਕ ਸ਼ਕਤੀ ਦੀ ਸਹੀ ਵਰਤੋਂ ਨਹੀਂ ਹੋ ਰਹੀ। ਜਪ ਤਪ ਤੇ ਹੈ ਨਹੀਂ ਤੇ ਰਿਸ਼ਤਿਆਂ ਚ ਪਕਿਆਈ ਆ ਜਾਣੀ ਸੀ, ਪਤਨੀ ਦੇਵੀ ਬਣ ਜਾਣੀ ਸੀ ਤੇ ਪਤੀ ਪਰਮਾਤਮਾ ਬਣ ਜਾਣਾ ਸੀ, ਘਰ ਹਰੀ ਮੰਦਰ ਬਣ ਜਾਣਾ ਸੀ, ਪਰ ਚੂੰਕਿ ਸ਼ਕਤੀ ਦਾ ਇਸਤੇਮਾਲ ਠੀਕ ਨਹੀਂ ਹੋਇਆ, ਤੋ ਪਤਨੀ ਡਾਇਣ ਬਣ ਗਈ ਹੈ, ਪਤੀ ਭੂਤ ਪ੍ਰੇਤ ਬਣ ਗਿਆ, ਕਈ ਕੁਛ ਹੋ ਗਿਆ। ਪਤੀ ਕਹਿੰਦਾ ਕਿਹੜੀ ਡਾਇਣ ਮੇਰੇ ਮੱਥੇ ਲੱਗ ਗਈ, ਤੇ ਪਤਨੀ ਕਹਿੰਦਾ ਉਹਦਾ ਕਹਿਣਾ ਇਹ ਕਿਹੜਾ ਭੂਤ ਆ ਗਿਆ ਘਰ ਦੇ, ਘਰ ਨੂੰ ਵਕਤ ਪਾ ਛੱਡਿਆ, ਨਰਕ ਬਣ ਗਿਆ, ਔਰ ਕੀ ਹੈ? ਨਹੀਂ, ਪਤਨੀ ਤੇ ਬਣੇ ਦੇਵੀ, ਪਤੀ ਬਣੇ ਦੇਵਤਾ, परमात्मा घर ते हरि मंदिर बन जाना चाहिए, घर ते धर्मशाला बन जानी चाहिए है। पर इस शक्ति की वरतों ठीक होवे तां धन गुरु नानक देव जी महाराज कहिंदे ने इसकी वरतों ठीक हो सकती है। अगर गलत वरतों हुई शक्ति अधिक है, अधिक शक्ति काम बनेगी वासना, काम बनेगा लोभ, काम बनेगा अहंकार। जिसने अहंकार की थोड़ी जी पूर्ति की थी उससे आ जाएगा मोह, जिसने रोग खड़ी की थी आएगा क्रोध। अधिक शक्ति जो बनी है लोभ, पूर्ति ना हुई तो बनेगी क्रोध। ये अधिक शक्ति जो काम दिए बनी है वासना, जे पूर्ति ना हुई तो बनेगी क्रोध। काम क्रोध काया को गाले, ज्यों कंजन सुहागा डाले। जिवें सुहागा सोने नु डाल के रख देंदा है, ये शक्ति जिंदगी नु तबाह करके रख देगी, बर्बाद करके रख देगी। आज सुन के हैरान होवोगे, मैनू हुण न्यूयॉर्क दे च इक डॉक्टर ने दस्या, और इस तो पहले मैनू इसका स्वयं ज्ञान सी। मैं भारत के धर्म ग्रंथां की स्टडी की, गुरु नानक की बाणी नू गहराई नाल देखिया, भी 80% जेडे पागल ने, इस वास्ते पागल ने कि उन्हां दी कामक शक्ति दुरवरतों हुई है, उसकी सही वरतों नहीं हुई। दिमागी संतुलन डावा डोल हो गया। वो काम शक्ति लोभ बनी तो किसी ने लोभ ने संतुलन डावा डोल कर दिता है। काम शक्ति हंकार बन गई तो हंकार ने संतुलन डावा डोल कर दिता है। अधिक वासना ने संतुलन डावा डोल कर दिता है। मैं 2-4 पागल खाने भी देखने गया सी सन लालबन 82 दे च, एक दफा और एक दफा 93 दे च न्यूयॉर्क दे च। दरअसल उत्थे एक दो सिंह डॉक्टर ने, तो मैं ते एवें अपना ज्ञान वधाण लई गया। दो तीन पागलों नू देख के मैं दंग रह गया। वो मैगजीन जिहड़े पए सन उन्होंने पढ़न वास्ते रखे सन, बई जिहड़े कोई चंगे किसी वगैरह रुचि उन्हां दी करे किधरे होश एचान ते पढ़न। उन मैगजीन दे ताज बनाए सिर दे ते, ते रुमाल नाल बने राजे बने ताज बने, ते हुक्म पे करन दूजिआं नू, ते दूजे ने भी ताज बने, वह भी उस नूं हुक्म करे। डॉक्टर हस पे, मैं कि नहीं, ये हंकार ने संतुलन डावा डोल किया, क्योंकि हर बंदा राजा ही बनना चाहता, चौधरी केड़ा नहीं बनना चाहता, कौन नहीं बनना चाहता, कौन नहीं हुक्म करना चाहता। बेचारे नु हंकार ने डावा डोल कर दिता है। पर थोड़े जे असं 80% नु वासना डावा डोल कर देती है। कुछ ऐसे ने जिन्होंने लोभ डावा डोल कर देता, भय लोभ संग होरा, महाराज कहते हल्का हो गया, पागल हो गया लोभ करके। किसी नु हंकार नावा डोल कर देता है। शक्ति ते काम है, ये वासना बनेगी, शक्ति ते काम है लोभ बनेगी, शक्ति ते काम है हंकार बनेगी, पूर्ति हो गई ते मोह बन जाएगी, ना पूर्ति हुई ते क्रोध बन जाएगी, तो पूर्ति कितों हो सकती, नहीं होएगी, कतई इस शक्ति की पूर्ति नहीं हो सकती, लोभ की पूर्ति नहीं हो सकती, हंकार की पूर्ति नहीं हो सकती। सिकंदर मुलक दर मुलक जितदा जितदा फिर ख्याल आंदा सारा संसार मैं मुट्ठी च लेना, कोई बंदा रजदा है, सारे मेरे हुक्म दे थल्ले होने चाहिए। हंकार दी कोई सीमा नहीं, लोभ दी कोई सीमा नहीं, वासना दी कोई सीमा नहीं, और इन्हां दी पूर्ति च मनुख लग गया तो काम शक्ति भ्रष्ट करके रख देगी, पागल करके रख देगी, संतुलन डावा डोल हो जाएगा। कोई लोभ करके, कोई हंकार करके, कोई वासना करके, तो फिर की करिए, इस शक्ति नु नाम रस्ते च बदलिए, वाहेगुरु दी धुन अलाप करिए, ते सुनिए, ते शक्ति इस देश खर्च होवे, जैसे खर्च होएगी नाम रस प्रगट हो जाएगा, परमात्मा प्रगट हो जाएगा। यही शक्ति संतान नु जन्म देंदी और मनुख नु भ्रष्ट भी कर दी है, यही शक्ति परमात्मा नु जन्म देंदी और मनुख नु महान भी बना देंदी। धन गुरु नानक देव जी ने इसका जिस ढंग नाल रूपक अलंकार बनाया, ये तो हुण मैं कल थोड़े सामने रखांगा, समा मैं ज्यादा ला बैठा, तो मैं 2-3 थावां ते बोल के भी आए थके हुआ सी, मैं तो सोचता सी 20-25 मिनट बोल के मैं थोड़ा माफी मंगांगा, पर गुरु नानक ने बथेरा बुला लिया मेरे को। शब्द तुसी सुन लो, श्लोक मरदाना पहला करके लिखे, मल्ला पहला, पहले पातशाह जी की रचना। कल कल वाली काम मद मनवा पीमण हार, क्रोध कटोरी मोह भरी पिलावा अहंकार, मजलस कूड़े लबदी पीपी होए खुआर। दुनिया पी पी के اس نشے نو خوار پئی آندی کیڑا کام ایدی ویاکھیا جس ڈنگ نال گرو نانک کر دین. باقی وچارا میں کل رات نو تھوڑے سامنے رکھاں گا, ایتھے ہی سماپتی کر دیا. سارے آن دا بار بار ہاردک طور تے دھنواد. سدگر رحمت کرن شریر دی ادک شکتی نام رس بنے, پرم رس مہان رس بنے, اور یہ شکتی برشت نہ ہوئے. اس واسطے تریا چریتر تے پرش دی کٹھورتا دا ذکر گرو گوبند سنگھ نے کیتا ہے دسم گرنتھ. اس واسطے رشی وادسائن نے کام سوتر لکھیا. اس واسطے گرو نانک گرو ارجن دیو جی بھگت کبیر سانو ساودھان کرتے پے نے, سچیت پے کرتے ہیں. اسی واسطے کھجوراہے دے مندر نے کام صرف شریر دے تل تے رہنا چاہیے, من دے تل تے رام, اندر رام رہنا چاہیے. رام دی مورتی اندر ہے, دیواراں دے تے جو ہے کام دیا مورتیاں نے. یہ بہت گہرائی چ نہ چھوئے, یہ دماغ دا حصہ نہ بنے, سوچنی دا حصہ نہ بنے, وچار دا حصہ نہ بنے, صرف شریر دا ہی حصہ بنے. تو اس دی ویکھیا جس ڈنگ نال جگت گرو بابا دھن گرو نانک دیو جی مہاراج کردے نے, تچھ بتی انسار تھوڑے سامنے رکھاں گا. بل چک دی شما. واہ گرو جی کا خالصہ, واہ جی کی.